ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ
ਪੜ੍ਹ ਰਹੇ ਹੋ ਹਜ਼ੂਰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਰਸਵਤੀ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੋ ਅੱਜ ਪਵਿੱਤਰ ਸ਼੍ਰੀ ਮੁਖਵਾਕ ਬਖਸ਼ਿਸ਼ ਕੀਤਾ ਹੈ, ਹਜ਼ੂਰ ਦੇ ਪਵਿੱਤਰ ਸ਼੍ਰੀ ਮੁਖਵਾਕ ਦੀ ਕਥਾ ਦਾ ਇਹ ਸਮਾਂ ਹੈ। ਆਪ ਜੀ ਪਿਆਰ ਸ਼ਬਦਾਂ ਨਾਲ ਸਤਿਗੁਰੂ ਜੀ ਦੇ ਪਾਵਨ ਦਰਬਾਰ ਅੰਦਰ ਸਜ ਬੈਠੇ ਹੋ। ਸੱਚੇ ਪਾਤਸ਼ਾਹ ਜੋ ਇਸ ਪਾਵਨ ਸ਼ਬਦ ਦੁਆਰਾ ਸਾਡੇ ਤੇ ਬਖਸ਼ਿਸ਼ ਰਹਿਮਤ ਕਰਦੇ ਹੋ, ਮਨ ਚਿਤ ਬਿਰਤੀਆਂ ਕਾਗਨ ਕਰਕੇ ਪਿਆਰ ਸ਼ਬਦਾਂ ਨਾਲ ਹਜ਼ੂਰ ਦਾ ਅੰਮ੍ਰਿਤ ਉਪਦੇਸ਼ ਸਰਵਣ ਕਰੀਏ, ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਪਾਤਸ਼ਾਹ ਜੀ ਮਹਾਰਾਜ ਹਜ਼ੂਰ ਸੂਹੀ ਰਾਗ ਦੇ ਅੰਦਰ ਆਪਣੇ ਸ਼੍ਰੀ ਕੰਠ ਤੋਂ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਆ। ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਦਰਸ਼ਨ ਮਾਤਰ ਸਿਪਟਾਂ ਨੂੰ ਆਪਣੇ ਪਿਛਲੇ ਜਨਮ ਦਾ ਗਿਆਨ ਹੋ ਗਿਆ ਸੀ, ਹਜ਼ੂਰ ਦੇ ਚਰਨਾਂ ਵਿੱਚ ਆਖਿਆ ਸੀ ਕਿ ਮਹਾਰਾਜ ਬਰਸ ਏਕ ਹੋ ਫਿਰ ਆਓ ਕਿ ਨਾ ਪਰਚਾ ਲਾਇਓ, ਕਹਿਤਿਆ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਮਹਾਰਾਜ 12 ਸਾਲ ਹੁੰਦੇ ਆ, ਦੇਵਤਿਆਂ ਦਾ ਦਿਵ ਵਰਸ ਜਿਹੜਾ ਨਾ ਉਹ 12 ਸਾਲ ਦਾ ਹੁੰਦਾ। ਅਸੀਂ ਮਹਾਰਾਜ ਭਟਕਦੇ ਰਹੇ ਪਰ ਕਿਸੇ ਨੇ ਗਿਆਨ ਦਾ ਪਰਚਾ ਨਹੀਂ ਸੱਚੇ ਪਾਤਸ਼ਾਹ ਪਾਇਆ। ਹਜ਼ੂਰ ਆਪ ਦੇ ਦਰਸ਼ਨ ਕਰਨ ਮਾਤਰ ਸੇ ਚਿੱਤ ਨੂੰ ਠੰਡ ਪੈ ਗਈ ਹੈ। ਮਹਾਰਾਜ ਗੱਲਾਂ ਕਰਨ ਵਾਲੇ ਤਾਂ ਬਹੁਤ ਸੁਣੇ ਪਰ ਜਦੋਂ ਉਹਨਾਂ ਦੇ ਕੋਲ ਰਹਿ ਕਰਕੇ ਉਹਨਾਂ ਦੀ ਰਹਿਣੀ ਵੇਖੀ ਰਹਿਤ ਕੋ ਖੁਸ਼ੀ ਨਾ ਆਇਓ, ਮਹਾਰਾਜ ਮਨ ਹੀ ਖੁਸ਼ ਹੋਇਆ। ਗੱਲਾਂ ਤਾਂ ਬ੍ਰਹਮ ਗਿਆਨ ਦੀਆਂ ਕਰਦੇ ਪਰ ਮਹਾਰਾਜ ਰਹਿਣੀ ਨਹੀਂ ਸੀ ਚੰਗੀ। ਸਤਿਗੁਰੂ ਜੀ ਦੇ ਦਰਸ਼ਨ ਵੇਖ ਕੇ ਜਿਨ੍ਹਾਂ ਨੂੰ ਗਿਆਨ ਦੀ ਦਾਤ ਪ੍ਰਾਪਤ ਹੋਈ ਉਹਨਾਂ ਭੱਟ ਜਨਾਂ ਨੇ ਕਿਹਾ ਹੈ ਧਰਮੋ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹੇ ਪਾਰੋ ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਐਸੇ ਦੀਨ ਦਿਆਲ ਸਤਿਗੁਰੂ ਜੀ ਸੂਹੀ ਰਾਗ ਦੇ ਅੰਦਰ ਸੱਚੇ ਪਾਤਸ਼ਾਹ ਸਾਨੂੰ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਹਜ਼ੂਰ ਜਦੋਂ ਇੱਥੇ ਸੇਵਾ ਕਰਾ ਰਹੇ ਸਨ ਸੱਚੇ ਪਾਤਸ਼ਾਹ, ਦੇਸ਼ਾਂ ਦੇਸ਼ਾਂਤਰਾਂ ਤੋਂ ਸਿੱਖ ਆਉਂਦੇ ਸੀ। ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਵਿਚਰ ਕਰਕੇ ਸਿੱਖੀ ਦਾ ਛੱਟਾ ਦਿੱਤਾ ਸੀ, ਹਜ਼ੂਰ ਜਦੋਂ ਸੇਵਾ ਕਰਾਉਂਦੇ ਜਿੱਥੇ ਸਤ ਸੰਗਤ ਜੀ ਦੁੱਖ ਪੰਜਵੀਂ ਬੇਰੀ ਸਾਹਿਬ ਦੇ ਨਜ਼ਦੀਕ ਥੜਾ ਸਾਹਿਬ ਬਣਿਆ ਹੋਇਆ, ਇੱਥੇ ਹਜ਼ੂਰ ਆਪ ਸਜਿਆ ਕਰਦੇ ਸੀ ਸੱਚੇ ਪਾਤਸ਼ਾਹ। ਭਾਈ ਬਹਿਲੋ ਜੀ ਵਰਗੇ ਸਿੱਖ ਨਾਲੇ ਤਾਂ ਆਵਿਆਂ ਵਿੱਚ ਇੱਟਾਂ ਪਕਾਉਂਦੇ, ਜਦੋਂ ਇੱਟਾਂ ਪੱਕਣੇ ਲਾ ਦਿੰਦੇ ਫਿਰ ਵਿਹਲਾ ਸਮਾਂ ਹੁੰਦਾ ਕਿ ਮਨਾ ਹੁਣ ਇੱਥੇ ਬਹਿ ਕੇ ਵਿਹਲੇ ਕੀ ਕਰਨਾ, ਚਲੋ ਸਰੋਵਰ ਵਿੱਚੋਂ ਮਿੱਟੀ ਦੀ ਕਾਰ ਕੱਢੀਏ ਚੱਲ ਕੇ, ਸਤਿਗੁਰੂ ਜੀ ਦੇ ਨਾਲੇ ਦਰਸ਼ਨ ਹੋਣਗੇ। ਭਾਈ ਬਹਿਲੋ ਜੀ ਬੜੀ ਭਾਵਨਾ ਨਾਲ ਸੱਚੇ ਪਾਤਸ਼ਾਹ ਦੇ ਆਉਂਦਿਆਂ ਜਾਂਦਿਆਂ ਦਰਸ਼ਨ ਕਰਦੇ, ਨਾਲੇ ਮਿੱਟੀ ਸੁੱਟਦੇ ਆ, ਬੜੇ ਸ਼ਰਧਾ ਨਾਲ ਸਿੱਖ ਸੇਵਾ ਕਰਦੇ ਆ। ਜਿਹਦੀ ਜਿੱਥੇ ਸੇਵਾ ਲਾਈ ਹੈ ਜੇ ਉੱਥੋਂ ਵੀ ਸਮਾਂ ਹੈ ਤਾਂ ਫਿਰ ਸਮਾਂ ਕੱਢ ਕੇ ਹੋਰ ਸੇਵਾ ਕਰਦੇ ਆ। ਤਾਂ ਉਹਨਾਂ ਸਿੱਖਾਂ ਦੀ ਭਾਵਨਾ ਵੇਖ ਕੇ ਮਹਾਰਾਜ ਨੇ ਕਿਹਾ ਸੀ ਭਾਈ ਬਹਿਲੋ ਸਭ ਤੋਂ ਪਹਿਲੋ। ਜਦੋਂ ਹਜ਼ੂਰ ਬਖਸ਼ਿਸ਼ਾਂ ਕਰਨ ਲੱਗੇ ਸੀ ਤਾਂ ਭਾਈ ਬਹਿਲੋ ਜੀ ਵੀ ਕਤਾਰ ਵਿੱਚ ਖਲੋਤੇ ਹੋਏ ਸੀ। ਮਹਾਰਾਜ ਕਹਿੰਦੇ ਭਾਈ ਬਹਿਲੋ ਆ ਸਭ ਤੋਂ ਪਹਿਲਾਂ ਤੇਰੇ ਤੇ ਬਖਸ਼ਿਸ਼ ਕਰੀਏ। ਉਹਨਾਂ ਦਾ ਸਾਰਾ ਸਰੀਰ ਦਾ ਮਾਸ ਵੀ ਉੱਠ ਗਿਆ ਸੀਗਾ ਪੱਠੇ ਦੇ ਸੇਕ ਨਾਲ, ਪਰ ਸਰੀਰ ਦੀ ਪ੍ਰਵਾਹ ਨਹੀਂ ਕੀਤੀ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਸੇਵਾ ਕਰਦੇ ਹਾਂ। ਪਰ ਸਾਧ ਸੰਗਤ ਦੀ ਸੰਗਤ ਵਿੱਚ ਕੁਝ ਐਸੇ ਵੀ ਆ ਜਾਂਦੇ। ਇੱਕ ਸਿੱਖ ਜਦੋਂ ਸੇਵਾ ਹਜ਼ੂਰ ਕਰਾਇਆ ਕਰਨ ਤਾਂ ਉਦੋਂ ਟਲ ਜਾਇਆ ਕਰੇ, ਬਾਜ਼ਾਰ ਵਿੱਚ ਚਲੇ ਜਾਇਆ ਕਰੇ, ਜਦੋਂ ਲੰਗਰ ਦਾ ਸਮਾਂ ਹੋਵੇ ਕੜਾਹ ਪ੍ਰਸ਼ਾਦ ਵਰਤਣਾ ਹੈ ਉਦੋਂ ਫਿਰ ਆ ਕੇ ਸਿੱਖਾਂ ਨਾਲ ਲੜਿਆ ਕਰੇ ਕਿ ਮੈਨੂੰ ਜ਼ਿਆਦਾ ਦਿਓ, ਲੰਗਰ ਦੇ ਵਿੱਚ ਵੀ ਝਗੜਾ ਕਰ ਲਿਆ ਕਰੇ ਕਿ ਮੈਨੂੰ ਵੱਧ ਛਾਂਡਾ ਦਿਓ। ਉਹ ਸਿੱਖਾਂ ਨੇ ਸਤਿਗੁਰੂ ਜੀ ਦੇ ਪਾਸ ਫਿਰ ਇੱਕ ਦਿਨ ਬੇਨਤੀ ਕੀਤੀ, ਮਹਾਰਾਜ ਇਹ ਸਿੱਖ ਸੇਵਾ ਵੇਲੇ ਟਲ ਜਾਂਦਾ ਹੈ ਅਤੇ ਜਦੋਂ ਮਹਾਰਾਜ ਲੰਗਰ ਵਰਤਣਾ ਹੁੰਦਾ ਹੈ ਉਦੋਂ ਆ ਕੇ ਲੰਗਰ ਵਿੱਚ ਬੈਠ ਜਾਂਦਾ ਹੈ ਅਤੇ ਫਿਰ ਵੀ ਝਗੜਾ ਕਰਦਾ ਹੈ ਕਿ ਮੈਨੂੰ ਵਰਤਾਰੇ ਨਾਲੋਂ ਵੀ ਵੱਧ ਦਿਓ ਅਤੇ ਮਹਾਰਾਜ ਸੇਵਾ ਇਹ ਕਰਦਾ ਨਹੀਂ। ਇਹਨੂੰ ਮਹਾਰਾਜ ਕਿਰਪਾ ਕਰੋ, ਆਪ ਸਿੱਖਿਆ ਦਿਓ। ਸਤਿਗੁਰੂ ਜੀ ਦੇ ਕੋਲ ਜਦੋਂ ਸਿੱਖ ਲੈ ਕਰਕੇ ਆ ਗਏ ਅਤੇ ਇਸ ਤੋਂ ਪਹਿਲਾਂ ਸ਼ਬਦ ਵੀ ਜਿਹੜਾ ਹੈ ਇਹ ਸਤਿਗੁਰਾਂ ਜੀ ਨੇ ਇਸੇ ਸਿੱਖ ਦੇ ਪ੍ਰਥਾਏ ਹਜ਼ੂਰ ਨੂੰ ਉਚਾਰਨ ਕੀਤਾ ਹੈ, ਜਿੱਥੇ ਹਜ਼ੂਰ ਨੇ ਕਿਹਾ ਹੈ ਕਿ ਸੇਵਾ ਥੋੜ੍ਹੀ ਮੰਗਣ ਬਹੁਤਾ ਮਹਿਲ ਨਾ ਪਾਵੈ ਕਹਿਤੇ ਪਹੁਤਾ। ਹਜ਼ੂਰ ਕਹਿੰਦੇ ਭਾਈ ਸੇਵਾ ਤਾਂ ਬਹੁਤ ਥੋੜ੍ਹੀ ਕਰਦਾ ਅਤੇ ਸਿੱਖਾਂ ਕੋਲ ਸ਼ਾਨਦਾਰ ਵਾਧਾ ਆ ਕਰਕੇ ਮੰਗਣਾ। ਇਹ ਗੁਰੂ ਨਾਨਕ ਸਾਹਿਬ ਜੀ ਦਾ ਕਰਦਾ ਜਿਹੜਾ ਲੰਗਰ ਵੈ ਇਹ ਸਾਧ ਸੰਗਤ ਜੀ ਲੋੜਵੰਦਾਂ ਵਾਸਤੇ ਪ੍ਰਸ਼ਾਦ ਮਾਤਰ ਸਭ ਨੂੰ ਹੀ ਮਹਾਰਾਜ ਜੀ ਨੇ ਛਕਣ ਦੀ ਆਗਿਆ ਕੀਤੀ, ਪਰ ਜਦੋਂ ਲਾਲਚ ਵੱਸ ਕੋਈ ਛਕਦਾ ਨਾ ਤੇ ਫਿਰ ਇਹ ਜਿੱਥੇ ਫਾਇਦਾ ਕਰਨਾ ਹੁੰਦਾ ਉੱਥੇ ਨੁਕਸਾਨ ਕਰ ਦਿੰਦਾ, ਮੱਤ ਤੇ ਪੜਦਾ ਪੈਂਦਾ, ਸਰੀਰ ਤੇ ਆਲਸ ਆ ਜਾਂਦਾ, ਮਨ ਵਿਕਾਰੀ ਹੋ ਜਾਂਦਾ। ਕਿੱਥੇ ਗੁਰੂ ਸਾਹਿਬ ਜੀ ਦਾ ਪ੍ਰਸਾਦ ਮਨ ਦਾ ਆਲਸ ਟਾਲਦਾ, ਮਨ ਨੂੰ ਇਕਾਗਰ ਕਰਦਾ, ਸਰੀਰ ਤੋਂ ਵੀ ਸਭ ਸੰਗਤ ਦੀ ਜਿਹੜੀ ਆਲਸ ਵਾਲੀ ਪ੍ਰਕਿਰਿਆ ਆਉਂਦੀ ਹੈ ਉਹਨੂੰ ਵੀ ਦੂਰ ਕਰਦਾ, ਚੇਤਨਦਾਈ ਆਉਂਦੀ ਹੈ। ਪਰ ਜਦੋਂ ਕੋਈ ਲਾਲਚ ਦੇ ਵੱਸ ਆ ਕਰਕੇ ਸਤਿਗੁਰੂ ਜੀ ਦੇ ਘਰ ਦਾ ਪ੍ਰਸਾਦ ਛਕਦਾ ਉਹਦੇ 'ਤੇ ਫਿਰ ਇਹ ਸ਼ੁਭ ਅਸਰ ਨਹੀਂ ਹੁੰਦਾ ਹੈ। ਦਸਵੇਂ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਕਿਸੇ ਨੇ ਆਪ ਦਾ ਅਰਦਾਸਾ ਕਰਾਇਆ, ਕੜਾਹ ਪ੍ਰਸ਼ਾਦ ਦੀ ਦੇਗ ਹੋਈ, ਉਸਨੇ ਲਾਲਚ ਕੀਤਾ ਸਿੰਘ ਨੇ ਕਿ ਇਹ ਮਹਾਰਾਜ ਮੈਨੂੰ ਕਹਿ ਦੇਣ ਤਾਂ ਮੈਂ ਹੀ ਛਕ ਲਾਂ। ਹਜ਼ੂਰ ਅੰਤਰਜਾਮੀ ਕਹਿੰਦੇ ਲੈ ਭਾਈ ਤੂੰ ਸਿੰਘਾ ਛਕ ਲੈ। ਸਾਰੇ ਸਰੀਰ ਦੇ ਉੱਤੇ ਫੋੜੇ ਫੰਸੀਆਂ ਨਿਕਲ ਆਏ, ਬੜਾ ਪਾਕ ਨਾਲ ਭਰ ਗਿਆ। ਸਤਿਗੁਰੂ ਜੀ ਦੇ ਕੋਲ ਦੁਖੀ ਹੋ ਕੇ ਬੇਨਤੀ ਕੀਤੀ, ਮਹਾਰਾਜ ਮੈਂ ਤਾਂ ਬੜਾ ਦੁਖੀ ਹਾਂ। ਸਤਿਗੁਰੂ ਜੀ ਕਹਿੰਦੇ ਭਾਈ ਹੁਣ ਤੈਨੂੰ ਭੋਗਣਾ ਨਹੀਂ ਪਵੇਗਾ, ਇਹ ਜਿਹੜਾ ਕੋਈ ਸਾਡੇ ਕੋਲ ਆ ਕੇ ਅਰਦਾਸ ਕਰਦਾ ਨਾ। ਮਹਾਰਾਜ ਕਹਿੰਦੇ ਭਾਈ ਜਿਹੜਾ ਮਨ ਦੇ ਅੰਦਰ ਸਿਦਕ ਰੱਖਦਾ, ਸੰਤੋਖ ਰੱਖਦਾ ਤੇ ਗੁਰੂ ਸਾਹਿਬ ਦਾ ਸੀਤ ਪ੍ਰਸਾਦ ਜਾਣ ਕਰਕੇ ਛਕਦਾ ਨਾ, ਉਹਨੂੰ ਅੰਮ੍ਰਿਤ ਵਰਗਾ ਕੰਮ ਕਰਦਾ ਹੈ। ਤੇ ਜੇ ਕੋਈ ਲਾਲਚ ਵਿੱਚ ਆ ਕਰਕੇ ਛਕਦਾ ਹੈ ਤੇ ਫਿਰ ਉਸ ਨੂੰ ਮਹਾਰਾਜ ਕਹਿੰਦੇ ਭਾਈ ਇਹ ਸਾਡਾ ਪ੍ਰਸ਼ਾਦ ਜਿਹੜਾ ਨਾ ਉਹਦੀ ਮੱਤ ਤੇ ਪਰਦਾ ਵੀ ਪਾ ਦਿੰਦਾ। ਇਹ ਜਿਸ ਰੋਗ ਕਰਕੇ ਉਸਨੇ ਅਰਦਾਸ ਕਰਾਈ ਹੈ ਉਹ ਫਿਰ ਰੋਗ ਉਹਨੂੰ ਹੋ ਜਾਂਦਾ ਜਿਹੜਾ ਲਾਲਚ ਵੱਸ ਆ ਕਰਕੇ ਗੁਰੂ ਘਰ ਸਾਧ ਸੰਗਤ ਦੀ ਛਾਂਦੇ ਖਾਂਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਸ ਸਿੱਖ ਨੂੰ ਸਿੱਖਿਆ ਦਿੱਤੀ ਹੈ, ਇਹ ਤਾਂ ਮਹਾਰਾਜ ਨੇ ਉਸਦਾ ਬਹਾਨਾ ਬਣਾਇਆ ਸੱਚੇ ਪਾਤਸ਼ਾਹ ਨੇ। ਸਾਧ ਸੰਗਤ ਜੀ ਜੇ ਅਸੀਂ ਆਪਣੇ ਮਨਾਂ ਵਿੱਚ ਝਾਤੀ ਮਾਰੀਏ ਤੇ ਸਾਡੇ ਅੰਦਰ ਵੀ ਇਹ ਲਾਲਸ ਹੈ ਕਿ ਥੋੜ੍ਹਾ ਕਿਣਕਾ ਮਾਤਰ ਗੁਰੂ ਘਰ ਸੇਵਾ ਕਰਕੇ ਨਾ ਬਹੁਤ ਵੱਡੀ ਦਾਤਾਂ ਦੀ ਲਿਸਟ ਆਪਾਂ ਲਿਖੀ ਹੁੰਦੀ। ਸੇਵਾ ਕਿੰਨੀ ਕੁ ਹੈ? ਬਹੁਤ ਥੋੜ੍ਹੀ। ਤੇ ਉਹਦਾ ਰੋਜ਼ਾਨਾ ਕਿੰਨਾ ਵੱਡਾ ਚਾਹੁੰਦੇ ਹਾਂ ਇਹ ਅਸੀਂ ਆਪਣੇ ਮਨ ਨੂੰ ਪੁੱਛ ਕੇ ਦੇਖੀਏ। ਤੇ ਜੇ ਸਤਿਗੁਰੂ ਜੀ ਕੋਈ ਸੇਵਾ ਦੱਸ ਦੇ ਜਾਂ ਜੋ ਕਹੇ ਉੱਠੋ ਮੇਰੇ ਭਾਈ ਬਹਿ ਜਾਏ ਕੁਸਰ ਬਗਲਾੜੇ, ਫਿਰ ਪਿੱਛੇ ਕੁਸਰ ਕੇ ਬਹਿ ਜਾਣਾ। ਮਹਾਰਾਜ ਜੀ ਨੇ ਮੰਗਿਆ ਹੀ ਸੀ ਨਾ ਸ਼ੀਸ਼ ਕਿ ਗੁਰੂ ਨਾਨਕ ਸਾਹਿਬ ਦੀ ਸਿੱਖੀ ਕਮਾਉਣ ਵਾਲਿਓ ਮੈਨੂੰ ਅੱਜ ਸਿਰ ਦੀ ਲੋੜ ਹੈ। ਤੇ ਸਤਿਸੰਗਤ ਜੀ ਪਿੱਛੇ ਕੁਸਰ ਕੁਸਰ ਕੇ ਬੈਠਣਾ, ਕੇਵਲ ਪੰਜ ਮਿੱਤਰੇ ਸੀਗੇ, ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਕਸਵੱਟੀ ਤੇ ਖਰੇ ਉਤਰਨਾ ਬਾਗ ਹੈ ਸਤਿਗੁਰੂ ਜਿਨ੍ਹਾਂ ਦੇ ਉੱਤੇ ਰਹਿਮਤ ਕਰਦੇ ਆ ਮਹਾਰਾਜ ਦੀ ਖੁਸ਼ੀ ਦੇ ਗੁਰਸਿੱਖ ਪਾਤਰ ਬਣਦੇ ਆ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਆ ਕਿ ਭਾਈ ਸੇਵਾ ਵੀ ਕਰੀਏ ਸਤਿਗੁਰੂ ਜੀ ਦੇ ਅੱਗੇ ਜਦੋਂ ਨਿਸ਼ਕਾਮ ਹੋ ਕਰਕੇ ਮੰਗੀਏ ਸੰਸਾਰੀ ਦਾਤਾਂ ਤਾਂ ਤੁੱਛ ਹਨ ਮਹਾਰਾਜ ਸਾਡੀ ਸੁਰਤ ਸ਼ਬਦ ਵਿੱਚ ਜੋੜ ਦਿੰਦੇ ਦੁੱਖਾਂ ਤੇ ਸੁੱਖਾਂ ਤੋਂ ਸਾਨੂੰ ਉੱਪਰ ਉਠਾ ਦਿੰਦੇ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਇਹ ਪ੍ਰੇਮ ਦਾ ਪਦਾਰਥ ਸਤਿਗੁਰੂ ਜੀ ਦੇ ਕੋਲੋਂ ਪ੍ਰਾਪਤ ਹੁੰਦਾ ਪਰ ਜਿੰਨਾ ਚਿਰ ਸੰਸਾਰ ਦੇ ਲੋਹ ਜਾਲ ਵਿੱਚ ਮਨ ਫਸਿਆ ਹੋਇਆ ਉਹ ਸਤਿਗੁਰੂ ਜੀ ਦੇ ਦਰ ਤੇ ਸੇਵਾ ਨਹੀਂ ਕਰ ਪਾਉਂਦਾ ਸੇਵਾ ਦੇ ਦਿਨ ਉਹਨਾਂ ਦਾ ਮਨ ਟਲ ਜਾਂਦਾ ਜਦੋਂ ਕਿ ਗੁਰੂ ਜੀ ਨੇ ਬਖਸ਼ਿਸ਼ਾਂ ਕਰਨੀਆਂ ਹੁੰਦੀਆਂ ਉਦੋਂ ਸਭ ਤੋਂ ਸਾਹਮਣੇ ਆ ਜਾਂਦੇ ਦੁਨੀ ਚੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਮੁਖੀ ਮਸੰਦਾ ਵਿੱਚੋਂ ਸੀਗਾ ਪਰ ਜਦੋਂ ਹਜ਼ੂਰ ਨੇ ਇਹ ਬਚਨ ਕਹਿ ਦਿੱਤਾ ਕਿ ਪਹਾੜੀਆਂ ਦੇ ਖੂਨੀ ਹਾਥੀ ਨਾਲ ਇਹ ਪੜੇਗਾ ਆਪਾਂ ਸਾਰੇ ਜਾਣਦੇ ਹਾਂ ਕਿ ਦੁਨੀ ਚੰਦ ਦਾ ਫਿਰ ਕੀ ਹਾਲ ਹੋਇਆ ਸੀ ਸਤਿਗੁਰੂ ਜੀ ਤੋਂ ਬੇਮੁੱਖ ਹੋ ਗਿਆ ਸੀ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਸ਼ਬਦ ਦੇ ਅੰਦਰ ਹਜ਼ੂਰ ਉਸ ਸਿੱਖ ਨੂੰ ਮਹਾਰਾਜ ਜੀ ਆਪਣੀ ਅਸਮਤ ਤੋਂ ਇਹ ਸ਼ੁਭ ਸਿੱਖਿਆ ਦਿੰਦੇ ਹੈ ਕਿ ਤੇਰਾ ਮਨ ਕਿਹੋ ਜਿਹਾ ਗੁਰਮੁਖ ਉਹ ਹੁੰਦਾ ਜਿਹੜਾ ਆਪਣੇ ਮਨ ਦੇ ਉੱਤੇ ਹਜ਼ੂਰ ਦੇ ਸ਼ਬਦ ਨੂੰ ਉਪਦੇਸ਼ ਨੂੰ ਟਿਕਾ ਦੇ ਜਿਹੜਾ ਕੇਵਲ ਦੂਸਰੇ ਨੂੰ ਦੱਸੀ ਜਾਣਾ ਉਹ ਸਾਧ ਸੰਗਤ ਜੀ ਫਿਰ ਗੁਰਮੁਖਤਾ ਹੀ ਨਹੀਂ ਪ੍ਰਾਪਤ ਹੁੰਦੀ ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਸਿੱਖ ਨੂੰ ਸੰਬੋਧਨ ਹੋ ਕਰਕੇ ਹਜ਼ੂਰ ਫਰਮਾਉਂਦੇ ਹਨ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਜਦੋਂ ਕੋਈ ਬੁਰਾ ਕੰਮ ਕਰਨਾ ਹੈ ਭੈੜਾ ਕਰਮ ਕਰਨਾ ਹੈ ਤਾਂ ਫਿਰ ਤਾਂ ਅੰਮ੍ਰਿਤ ਵੇਲੇ ਵੀ ਉੱਠ ਕੇ ਖਲੋ ਜਾਂਦਾ ਫਿਰ ਮੈਨੂੰ ਨੀਂਦ ਨਹੀਂ ਆਉਂਦੀ ਹੈ ਫਿਰ ਪਤਾ ਨਹੀਂ ਕਿੱਥੋਂ ਇੰਨੀ ਚੇਤਨਤਾ ਹੀ ਆ ਜਾਂਦੀ ਹੈ ਰਾਤਾਂ ਨੂੰ ਵੀ ਜਾਗਦਾ ਹੈ ਜਦੋਂ ਵਿਕਾਰ ਭੋਗਣੇ ਹੋਣ ਕੋਈ ਸਾਧ ਸੰਗਤ ਜੀ ਬੁਰਾ ਕਰਮ ਕਰਨਾ ਹੋਵੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਦੋਂ ਨੀਂਦ ਨੂੰ ਤਿਆਗ ਕਰਕੇ ਉੱਠ ਕੇ ਖਲੋ ਜਾਂਦਾ ਤਤਪਰ ਹੋ ਜਾਂਦਾ ਹੈ ਸਾਵਧਾਨ ਹੋ ਜਾਂਦਾ ਪਰ ਜਦੋਂ ਨਾਮ ਜਪਣ ਦਾ ਵੇਲਾ ਉਦੋਂ ਫਿਰ ਪੈ ਪੈ ਪਾਪ ਲੰਮੀਆਂ ਤਾੜ ਕੇ ਆਲਸ ਪੈ ਜਾਂਦਾ ਹੈ ਸੌ ਜਾਂਦਾ ਜਦੋਂ ਸਤਸੰਗਤ ਵਿੱਚ ਨਵੇਂ ਨਵੇਂ ਆਏ ਸੁਣਿਆ ਕਿ ਭਜਨ ਕਰਨਾ ਚਾਹੀਦਾ ਅੰਮ੍ਰਿਤ ਵੇਲੇ ਉੱਠ ਕਰਕੇ ਫਿਰ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਉੱਠ ਤਾਂ ਜਾਂਦੇ ਆ ਤੇ ਗੁਟਕਾ ਸਾਹਿਬ ਵੀ ਹੱਥ ਵਿੱਚ ਫੜਿਆ ਹੁੰਦਾ ਪਰ ਨੀਂਦ ਆ ਜਾਂਦੀ ਹੈ ਕਿਉਂਕਿ ਮਨ ਭਜਨ ਨਹੀਂ ਕਰਨਾ ਚਾਹੁੰਦਾ ਜੇ ਉਸੇ ਸਮੇਂ ਕੋਈ ਫਿਲਮ ਲਾ ਦਿਓ ਤੇ ਉਸੇ ਸਮੇਂ ਮਨ ਦੀ ਖੁਰਾਕ ਮਨ ਨੂੰ ਲੈਣ ਲੱਗ ਜਾਣੀ ਹੈ ਸਭ ਨੀਂਦ ਉੱਡ ਜਾਵੇਗੀ ਕੋਈ ਨੀਂਦ ਉਹਦੇ ਕੋਲ ਨਹੀਂ ਆਏਗੀ ਜੇ ਸਾਧ ਸੰਗਤ ਜੀ ਭਜਨ ਦਾ ਸਵਾਦ ਨਹੀਂ ਆਇਆ ਨਾ ਤਾਂ ਕਦੇ ਵੀ ਮਨ ਨਹੀਂ ਜੁੜੇਗਾ ਪਹਿਲਾਂ ਮਿਹਨਤ ਕਰਨੀ ਪੈਂਦੀ ਹੈ ਪਹਿਲਾਂ ਨਹੀਂ ਰਸ ਆਉਂਦਾ ਹੌਲੀ ਹੌਲੀ ਮਿਹਨਤ ਕਰਨ ਨਾਲ ਸਤਿਗੁਰੂ ਜੀ ਦੀ ਮਿਹਰ ਵਰਤਦੀ ਹੈ ਮਹਾਰਾਜ ਜੀ ਦੀ ਕਿਰਪਾ ਹੁੰਦੀ ਹੈ ਫਿਰ ਰਸਨਾ ਤੇ ਰਸ ਆਉਂਦਾ ਜਦੋਂ ਮਨ ਦੀ ਖੁਰਾਕ ਨਾਮ ਬਣ ਜਾਂਦਾ ਨਾ ਉਦੋਂ ਫਿਰ ਮਨ ਆਲਸ ਨਹੀਂ ਕਰਦਾ ਰੱਬ ਦੇ ਪਿਆਰੇ ਜਿਹੜੇ ਭਜਨ ਵਿੱਚ ਪ੍ਰੇਮ ਕਰਦੇ ਆ ਉਹ ਕਹਿੰਦੇ ਆ ਕਿ ਰਾਤਾਂ ਵਾਹਿਗੁਰੂ ਨੇ ਸੌਣ ਨੂੰ ਨਹੀਂ ਬਣਾਈਆਂ ਭਜਨ ਕਰਨ ਵਾਸਤੇ ਬਣਾਈਆਂ ਤੇ ਜਿਹੜੇ ਸੰਸਾਰੀ ਆ ਸੌਣ ਦੇ ਪ੍ਰੇਮੀ ਆ ਖਾਣ ਦੇ ਪ੍ਰੇਮੀ ਆ ਉਹ ਕਹਿੰਦੇ ਆ ਸੌਣ ਨੂੰ ਬਣਾਈਆਂ ਮਹਾਂਪੁਰਖ ਕਹਿੰਦੇ ਆ ਪੰਨੀ ਰਲੜੀਏ ਚਮਕ ਅੰਤਾਰੇ ਜਾਗਰ ਸੰਤ ਜਨਾ ਮੇਰੇ ਰਾਮ ਪਿਆਰੇ ਉਹ ਤਾਂ ਜਾਗਦੇ ਆ ਸਗੋਂ ਰਾਤ ਨੂੰ ਭਜਨ ਕਰਦੇ ਆ ਪਰ ਜਿੰਨਾ ਚਿਰ ਵਿਸ਼ਿਆਂ ਦੇ ਸਵਾਦ ਵਿੱਚ ਮਨ ਫਸਿਆ ਹੋਇਆ ਨਾ ਬੁਰੇ ਕੰਮ ਵਾਸਤੇ ਦੱਸੋ ਕਿ ਫਲਾਨੇ ਥਾਂ ਤੇ ਜਾਣਾ ਝਾਟੀ ਉੱਠ ਕੇ ਖਲੋ ਦੇਗਾ ਜੇ ਕਹੋ ਕਿ ਸੰਗਤ ਵਿੱਚ ਚੱਲੀਏ ਉੱਥੇ ਕੀਰਤਨ ਦਰਬਾਰ ਹੈ ਉਹ ਕਹਿੰਦਾ ਮੈਂ ਤਾਂ ਥੱਕਿਆ ਬਹੁਤ, ਮੇਰੇ ਕੋਲੋਂ ਨਹੀਂ ਜਾਇਆ ਜਾਣਾ। ਮਹਾਰਾਜ ਕਹਿੰਦੇ ਜਦੋਂ ਨਾਮ ਦੇ ਜਪਣ ਦਾ ਵੇਲਾ ਉਦੋਂ ਲੰਮੇ ਪੈ ਜਾਂਦਾ, ਲੰਮੀਆਂ ਤਾਣ ਕੇ ਆਲਸ ਦੇ ਸਹਿਤ, ਗਾਫਲਤਾਈ ਦੇ ਸਹਿਤ ਸੌ ਜਾਂਦਾ ਹੈ। ਇਹ ਜਿਹੜੀ ਨੀਂਦ ਹੈ ਨਾ, ਉਹ ਤਾਂ ਸਰੀਰ ਨੂੰ ਆਉਂਦੀ ਹੈ, ਮਨ ਨੂੰ ਸਾਧ ਸੰਗਤ ਦੀ ਮਾਇਆ ਦੀ ਨੀਂਦ ਆਈ ਹੋਈ ਹੈ। ਮਨ ਸੋਇਆ ਮਾਇਆ ਬਿਸਮਾਰ, ਜਿਹੜੇ ਨੇਤਰ ਹੈ ਨੇਤਰ ਸੋਏ ਪਰ ਦ੍ਰਿਸ਼ਟ ਵਿਕਾਰ, ਕਰਨ ਸੋਏ ਸੁਣ ਮੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਾਰ, ਸਾਰੇ ਤਾਂ ਇੰਦਰੇ ਸੌ ਗਏ ਹੈ, ਕਿਉਂਕਿ ਬੁਰਾ ਕਰਮ ਕਰਨਾ ਹੈ ਫਿਰ ਉੱਠ ਕੇ ਬਹਿ ਜਾਂਦਾ ਹੈ, ਸੋਚਦਾ ਹੈ ਇਹਦੇ ਨਾਲ ਮੈਨੂੰ ਆਨੰਦ ਅਤੇ ਰਸ ਪ੍ਰਾਪਤ ਹੋਊਗਾ। ਕਿਸੇ ਨਾਲ ਬੁਰਾ ਕਰਨਾ ਜਾਂ ਕਿਸੇ ਦਾ ਨੁਕਸਾਨ ਕਰਨਾ, ਉਹ ਸਾਧ ਸੰਗਤ ਜੀ ਬਹੁਤ ਜ਼ਿਆਦਾ ਇਕਾਗਰ ਹੋ ਜਾਂਦਾ। ਕੋਈ ਪ੍ਰੇਮੀ ਸੀਗੇ, ਉਹ ਸੁਖਮਨੀ ਸਾਹਿਬ ਦਾ ਪਾਠ ਬੜੇ ਪਿਆਰ ਨਾਲ ਕਰਦੇ ਹੁੰਦੇ, ਦੋ ਘੰਟੇ ਲਾ ਦੇਣੇ ਸਹਿਜ ਨਾਲ ਕਰੀਏ ਤਾਂ ਵੀ 45 ਕੁ ਮਿੰਟ ਚੱਲ ਤਾਂ ਬੋਲਕ ਵੀ ਗੁਰਸਿੱਖ ਕਰ ਲੈਂਦੇ, ਜਿਨ੍ਹਾਂ ਦਾ ਰੋਜ਼ ਦਾ ਅਭਿਆਸ ਬਣ ਜਾਂਦਾ ਉਹ ਜਲਦੀ ਵੀ ਕਰ ਲੈਂਦੇ ਆ। ਉਹ 2 ਘੰਟੇ ਗੁਰਮੁਖ ਪਿਆਰੇ ਕੰਠ ਸੀਗਾ ਉਹਨਾਂ ਨੂੰ ਸੁਖਮਨੀ ਸਾਹਿਬ, 2 ਘੰਟੇ ਸੁਖਮਨੀ ਸਾਹਿਬ ਦਾ ਪਾਠ ਬੜੀ ਇਕਾਗਰਤਾ ਨਾਲ ਕਰਿਆ ਕਰਦੇ। ਤੇ ਨਿਯਮ ਸੀਗਾ ਕਿ ਜਦੋਂ ਪਾਠ ਕਰਨਾ ਫਿਰ ਕਿਸੇ ਨਾਲ ਗੱਲ ਨਹੀਂ ਕਰਨੀ, ਕੋਈ ਜ਼ਰੂਰੀ ਵੀ ਹੋਵੇ ਤਾਂ ਵੀ ਘਰ ਵਾਲਿਆਂ ਨੂੰ ਵੀ ਪਤਾ ਸੀ ਖੇਤੀਬਾੜੀ ਕਰਦੇ ਗੁਰਮੁਖ, ਦੁਪਹਿਰ ਦਾ ਵਕਤ ਕੰਮ ਕਾਰ ਤੋਂ ਵਿਹਲੇ ਹੋਏ ਤੇ ਗਰਮੀਆਂ ਦੀ ਰੁੱਤ ਬਾਹਰ ਛਾਵੇਂ ਮੰਜਾ ਡਾਹਿਆ ਤੇ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ। ਉੱਧਰੋਂ ਪਿੰਡ ਚੋਂ ਕੁਝ ਪਤਵੰਤੇ ਮਿਲਣ ਆ ਗਏ, ਕਹਿੰਦੇ ਜੀ ਗਿਆਨੀ ਜੀ ਨੂੰ ਮਿਲਣਾ ਗੁਰਮੁਖਾਂ ਨੂੰ। ਉਦੋਂ ਕਰਨ ਬੀਬੀ ਨੇ ਆਖਿਆ ਕਿ ਇਹਨਾਂ ਦਾ ਸੁਭਾਅ ਇਹ, ਹੁਣ ਪਾਠ ਸ਼ੁਰੂ ਕਰ ਲਿਆ, 2 ਘੰਟੇ ਲੱਗ ਜਾਣੇ, ਬਾਬੂ ਜੀ ਤੁਸੀਂ ਠਹਿਰ ਕੇ ਆ ਜਾਓ, ਜੇ ਕੋਈ ਹੋਰ ਕੰਮ ਹੈ ਤਾਂ ਉਹ ਕਰ ਲਓ। ਕਹਿਣ ਲੱਗੇ ਨਾ ਪੁੱਤਰ, ਤੂੰ ਸਾਡੀਆਂ ਕੁਰਸੀਆਂ ਲਾਗੇ ਡਾਹ ਦੇ, ਅਸੀਂ ਬਾਣੀ ਸੁਣਦੇ। ਉਹਨੇ ਕਿਹਾ ਬਾਬੂ ਜੀ ਇਹਨਾਂ ਨੂੰ ਸਮਾਂ ਲੱਗ ਜਾਣਾ, ਅਜੇ ਛੇਤੀ ਨਹੀਂ ਉਹਨਾਂ ਵਿਹਲੇ ਹੋਣਾ। ਕਹਿੰਦਾ ਨਾ ਫਿਰ ਕੀ, ਅਸੀਂ ਵੀ ਬਾਣੀ ਸੁਣਦੇ। ਉਹ ਕੁਰਸੀਆਂ ਬੀਬੀ ਨੇ ਲਾਗੇ ਡਾਹ ਦਿੱਤੀਆਂ, ਸੁਖਮਨੀ ਸਾਹਿਬ ਦਾ ਪਾਠ ਹੁਣ ਉਹ ਪੂਰਾ ਪਿਆਰ ਨਾਲ ਕਰਦੇ ਹੈ। ਹੌਲੀ ਹੌਲੀ ਪਾਠ ਹੁੰਦਾ ਚਲਿਆ ਗਿਆ, ਉਹ ਬੈਠੇ ਰਹੇ, ਕਦੇ ਇੱਧਰ ਨੂੰ ਪਾਸਾ ਮਾਰ, ਕਦੇ ਉੱਧਰ ਨੂੰ ਪਾਸਾ ਮਾਰ, ਜਿਹਨੂੰ ਹੁਣ ਰਸ ਨਹੀਂ ਆ ਰਿਹਾ ਉਹ ਪਾਠ ਵਿੱਚ ਕਿਵੇਂ ਟਿਕ ਸਕਦਾ। ਮੈਂ ਕਿਸੇ ਗੁਰਮੁਖ ਦੇ ਘਰੇ ਸੁਖਮਨੀ ਸਾਹਿਬ ਦਾ ਪਾਠ ਕਰਦਾ ਸਾਂ ਤੇ ਤਕਰੀਬਨ 25 ਕੁ ਸਾਰੇ ਸਰੀਰ ਸੀਗੇ, ਉਹਨਾਂ ਵਿੱਚ ਇੱਕ ਹਿੰਦੂ ਜੈਂਟਲਮੈਨ ਸੀਗਾ। ਤੇ ਜਿੰਨਾ ਚਿਰ ਮੈਂ ਪਾਠ ਕਰਦਾ ਰਿਹਾ, ਆਪਣੇ ਜਿੰਨੇ ਵੀ ਸੀ, ਕਦੇ ਉੱਧਰ ਨੂੰ ਡੁੱਬ, ਕਦੇ ਉੱਧਰ ਪਾਸਾ ਮਾਰ, ਕਦੇ ਕਿਸੇ ਨੂੰ ਨੀਂਦ ਆਵੇ, ਕਿਸੇ ਦਾ ਸਿਰ ਹੀ ਥਾਂ ਨੂੰ ਵੱਜੇ, ਉਹ ਹਿੰਦੂ ਜੈਂਟਲਮੈਨ ਐਨ ਚੌਂਕੜਾ ਲਾ ਕੇ ਪਾਠ ਸੁਣਦਾ ਰਿਹਾ, ਉਹਦੇ ਚਿਹਰੇ ਤੇ ਲਾਲੀਆਂ। ਉਹ ਮੈਂ ਉਹਨੂੰ ਪੁੱਛਿਆ ਵੀ ਤੁਸੀਂ ਨੀ ਉੱਧਰ ਉੱਧਰ ਪਾਸਾ ਵੱਟਿਆ? ਕਹਿੰਦਾ ਗਿਆਨੀ ਜੀ ਮੈਂ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਦਾ ਤੇ ਅੱਜ ਮੇਰਾ ਰਹਿੰਦਾ ਸੀ, ਅੱਜ ਮੈਂ ਸੁਣ ਲਿਆ। ਜਿਹਨੂੰ ਮਹਾਰਾਜ ਪ੍ਰੇਮ ਲਾਉਂਦੇ, ਉਹ ਜਦੋਂ ਸਿੰਘ ਨੇ ਪਾਠ ਸੰਪੂਰਨ ਕੀਤਾ, 2 ਘੰਟੇ ਲੰਘ ਹੀ ਗਏ ਅਕਸਰ, ਤੇ ਜਦੋਂ ਸਮਾਪਤੀ ਹੋਈ ਉਹ ਬਜ਼ੁਰਗ ਕਹਿੰਦੇ ਆਹਾ ਗਿਆਨੀ ਜੀ ਬੜਾ ਮਜ਼ਾ ਆਇਆ, ਬੜਾ ਆਨੰਦ ਆਇਆ, ਤੁਸੀਂ ਪਾਠ ਕੀਤਾ। ਕਹਿੰਦੇ ਬਾਪੂ ਜੀ ਬਹੁਤ ਮਜ਼ਾ ਆਇਆ। ਕਹਿੰਦੇ ਹਾਂ ਬਹੁਤ ਮਜ਼ਾ ਆਇਆ। ਕਹਿੰਦੇ ਫਿਰ ਇੱਕ ਹੋਰ ਕਰੀਏ? ਕਹਿੰਦੇ ਨਾ 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 ਨਾ, ਅੱਗੇ ਮਸਾ ਜਾਨ ਛੁੱਟੀ ਹੈ, ਝੂਠ ਪ੍ਰਗਟ ਹੋ ਗਿਆ ਨਾ। ਮੂੰਹ ਤੋਂ ਕਹਿ ਰਹੇ ਆ ਬੜਾ ਮਜ਼ਾ ਆਇਆ ਸੁਖਮਨੀ ਸਾਹਿਬ ਦੇ ਪਾਠ ਦਾ, ਪਰ ਮਨ ਨੂੰ ਮਜ਼ਾ ਨਹੀਂ ਆਇਆ। ਮਨ ਨੇ ਤਾਂ ਕਿਹਾ ਸੀ ਕਦੋਂ ਇਹ ਪਾਠ ਪੂਰਾ ਹੋਵੇ ਤਾਂ ਖਹਿੜਾ ਛੁੱਟੇ ਸਾਡਾ। ਸੁਖਮਨੀ ਸਾਹਿਬ ਸੁਸਾਇਟੀਆਂ ਬੀਬੀਆਂ ਨੇ ਬਣਾਈਆਂ ਹੁੰਦੀਆਂ, ਰਲ ਕਰਕੇ ਮਾਤਾਵਾਂ ਪਾਠ ਕਰਦੇ ਹੋ, ਸੁਖਮਨੀ ਸਾਹਿਬ ਆਰੰਭ ਕਰਦੇ ਹੋ, ਸੁਸਤੀ ਪੈ ਜਾਂਦੀ ਹੈ। ਜਦੋਂ ਅਖੀਰਲੀ ਅਸ਼ਟਪਦੀ ਆਉਂਦੀ ਹੈ ਨਾ, ਉਦੋਂ ਫਿਰ ਪੂਰੀ ਜਾਗ ਆ ਜਾਂਦੀ ਕਿ ਲੱਗੀ ਸਮਾਪਤੀ ਹੋਣ, ਹੁਣ ਖਹਿੜਾ ਛੁੱਟ ਜਾਏਗਾ, ਕਿਉਂਕਿ ਮਨ ਨੂੰ ਬਾਣੀ ਪੜ੍ਹਨਾ ਚਾਹੁੰਦਾ। ਬਾਣੀ ਪੜ੍ਹਨ ਲਾ ਵੀ ਦਿਓ ਤੇ ਇਹ ਸੌਂ ਜਾਂਦਾ ਅੰਦਰ ਗਾਫਲ ਪਾਈ ਲੈਣ। ਮੂੰਹ ਜ਼ਬਾਨ ਬਾਣੀ ਪੜ੍ਹ ਰਹੀ ਹੈ, ਮਨ ਅੰਦਰ ਸੌਂ ਨਹੀਂ ਗਿਆ। ਪਤਾ ਹੀ ਨਹੀਂ ਕਦੋਂ ਸੌਂ ਗਿਆ, ਪਤਾ ਹੀ ਨਹੀਂ ਕਦੋਂ ਸੁਖਮਨੀ ਸਾਹਿਬ ਪੂਰਾ ਵੀ ਹੋ ਗਿਆ ਪਾਠ, ਤੇ ਅਖੀਰ ਤੇ ਜਾ ਕਰਕੇ ਫਿਰ ਉਹਨਾਂ ਨੂੰ ਯਾਦ ਆਉਣ ਲੱਗ ਪੈਂਦੀ ਕਿ ਹੁਣ ਸਮਾਪਤੀ ਹੋਣ ਲੱਗੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਦੇਖੀ ਇਹ ਸੁਭਾਅ ਇਸ ਤਰ੍ਹਾਂ ਦਾ ਬਣ ਗਿਆ, ਬੁਰਾ ਕੰਮ ਕਰਨਾ ਪਤਾ ਨਹੀਂ ਕਿੱਥੋਂ ਯਾਦ ਆ ਜਾਂਦੀ ਹੈ। ਬੁਰਿਆਈ ਮਹਾਰਾਜ ਕਹਿੰਦੇ ਚੰਗਿਆਈ ਆਲਕ ਕਰਾ, ਬੁਰਿਆਈ ਹੋਵੇ ਸੇਰ। ਚੰਗਾ ਕਰਮ ਕਰਨਾ, ਭਗਤੀ ਕਰਨੀ ਹੈ, ਅੰਮ੍ਰਿਤ ਛਕਣਾ, ਆਲਸ ਕਰਦਾ ਟਾਲਦਾ ਹੈ। ਬੜੀ ਉਮਰ ਪਈ ਹੈ, ਬਥੇਰਾ ਸਮਾਂ ਪਿਆ। ਬੁਰਾ ਕਰਮ ਕਰਨਾ ਤੇ ਸ਼ੇਰ ਬਣ ਜਾਂਦਾ, ਨੱਕ ਰਹਿਣਾ ਚਾਹੀਦਾ ਜੀ ਸਾਡਾ, ਸਾਡਾ ਸਮਾਜ ਵਿੱਚ ਨਾ ਹੋਣਾ ਚਾਹੀਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਨਾਮ ਜਪਣ ਦੇ ਵੇਲੇ ਇਹ ਸੌਂ ਜਾਂਦਾ, ਨਾਮ ਜਪਣ ਦਾ ਵੇਲਾ ਕਿਹੜਾ ਹਜ਼ੂਰ ਦੱਸਦੇ ਹਨ।
ਸਿਆਣਾ
ਬੇਸਮਝ ਨੂੰ ਕਹਿੰਦੇ, ਮਹਾਰਾਜ ਕਹਿੰਦੇ ਇਹ ਬੇਸਮਝ ਆਪਣਾ ਅਵਸਰ ਮੌਕਾ ਵੀ ਨਹੀਂ ਜਾਣ ਰਿਹਾ ਕਿ ਇਹ ਮਨੁੱਖਾ ਜਨਮ ਬੜਾ ਥੋੜੇ ਸਮੇਂ ਵਾਸਤੇ ਮਿਲਿਆ ਹੋਇਆ, ਬਹੁਤ ਹੀ ਥੋੜਾ ਸਮਾਂ ਹੈ। ਇਹਨੂੰ ਇਹ ਨਹੀਂ ਪਤਾ ਕਿ ਮਜ਼ੇ ਨਾਲ ਅੰਮ੍ਰਿਤ ਵੇਲੇ ਸੌਂ ਜਾਂਦਾ। ਇਹ ਸਾਧ ਸੰਗਤ ਜੀ ਬੇਸਮਝੀ ਦੀ ਬਾਤ ਹੈ ਨਾ ਕਿ ਜਦੋਂ ਲਾਹੇ ਦਾ ਸਮਾਂ ਉਦੋਂ ਸੌਂ ਜਾਂਦਾ, ਜਦੋਂ ਫਜ਼ੂਲ ਹੀ ਸੰਸਾਰ ਦੇ ਰਸ ਕਸ ਭੋਗਣੇ ਆ ਤੇ ਫਿਰ ਇਹਨੂੰ ਪਤਾ ਨਹੀਂ ਕਿੱਥੋਂ ਯਾਦ ਆ ਜਾਂਦੀ ਹੈ ਤੇ ਜ਼ੋਰ ਆ ਜਾਂਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਇੰਨਾ ਬੇਸਮਝ ਹੈ ਕਿ ਮਨੁੱਖਾ ਜਨਮ ਦਾ ਇਹ ਅਮੋਲਕ ਅਵਸਰ ਮੌਕਾ ਮਿਲਿਆ, ਇਸ ਨੂੰ ਆਪਣੇ ਹੱਥੋਂ ਗਵਾ ਰਿਹਾ। ਅਵਸਰ ਕੀ ਹੁੰਦਾ? ਮੌਕਾ ਆ ਜਾਂਦਾ ਫਿਰ ਅੰਤ ਦੇ ਸਮੇਂ ਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਇੰਨਾ ਬੇਸਮਝ ਹੈ, ਤੈਨੂੰ ਇਹ ਪਤਾ ਨਹੀਂ ਕਿ ਅੰਤ ਦਾ ਸਮਾਂ ਆ ਜਾਣਾ। ਕਿਆ ਤੂੰ ਸੋਇਆ? ਜਾਗ ਇਹ ਅੰਨਾ ਤੈ ਜੀਵਨ ਜਾਗੋ, ਸੱਚ ਕਰ ਜਾਣਾ। ਤੂੰ ਇਸ ਜਗਤ ਦੇ ਜੀਵਨ ਨੂੰ ਸੱਚ ਕਰਕੇ ਜਾਣਿਆ, ਬੇਸਮਝਿਆ ਜਾਗ ਪੈ। ਅਜੇ ਵੀ ਮੌਕਾ ਹੈ, ਕਿਉਂਕਿ ਅਗਿਆਨ ਨੇ ਤੈਨੂੰ ਸਵਾ ਛੱਡਿਆ। ਮਨ ਤੇਰਾ ਮਾਇਆ ਦੇ ਬਿਸਮਾਰ ਆਨੰਦ ਵਿੱਚ ਸੌਂ ਗਿਆ ਹੈ। ਵਾਹਿਗੁਰੂ ਦੇ ਸ਼ਬਦ ਦੀ ਦਾਤ ਨਾਲ ਤੂੰ ਜਾਗ ਸਕੇਗਾ। ਇਹ ਸ਼ਬਦ ਦਾ ਪ੍ਰਸਾਦ ਪੂਰੇ ਗੁਰੂ ਜੀ ਤੋਂ ਮਿਲਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਫਿਰ ਪੜ੍ਹਦੇ ਪੰਕਤੀ ਸਮਝੋ, ਹੱਥ ਵਿੱਚ ਜਿਹੜਾ ਅਵਸਰ ਮੌਕਾ ਆਇਆ ਹੋਇਆ ਮਨੁੱਖਾ ਜਨਮ ਦਾ, ਇਹ ਕਾਹਦੇ ਲਈ ਪ੍ਰਾਪਤ ਹੋਇਆ? ਇਸ ਨੂੰ ਮਹਾਰਾਜ ਕਹਿੰਦੇ ਭਾਈ ਇਹ ਬੇਸਮਝ ਨਹੀਂ ਜਾਣਦਾ, ਨਹੀਂ ਸਮਝ ਕਰਦਾ।
ਆਇਆ ਮੋਹ ਰੰਗ ਲਪਟਾਨਾ,
ਮਾਇਆ ਦੇ ਮੋਹ ਦੇ ਵਿੱਚ ਇੰਨਾ ਰੰਗ ਆਨੰਦ ਮੰਨਦਾ ਕਿ ਇਹਦਾ ਮਨ ਲਪਟਿਆ ਹੋਇਆ ਹੈ, ਇੱਕ ਮਿਕ ਹੋਇਆ ਪਿਆ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੰਨਾ ਇਹਨੂੰ ਮਾਇਆ ਦਾ ਮੋਹ ਚਿੰਬੜਿਆ ਕਿ ਰਾਤ ਦਿਨ ਜੇ ਦਿਨੇ ਜਾਗਦਾ ਹੈ ਫੁਰਲੇ ਕਰਦਾ, ਤੇ ਰਾਤ ਨੂੰ ਕਿਹੜਾ ਸੁੱਤਾ ਪਿਆ ਚੈਨ ਲੈਂਦਾ, ਉਹਨੂੰ ਸੁਪਨਾ ਰਚ ਲੈਂਦਾ। ਦਿਨੇ ਜਾਗਦਿਆ ਇਸ ਸੰਸਾਰ ਦੇ ਅੰਦਰ ਸਭ ਕੁਝ ਹਰਕਤ ਕਰਦਾ, ਉਹਦੇ ਵੀ ਚੈਨ ਨਾਲ ਸੌਂ ਨਹੀਂ ਪਾਉਂਦਾ। ਨੀਂਦ ਅਵਸਥਾ ਵਿੱਚ ਉਹਦੇ ਸੁਪਨੇ ਦਾ ਸੰਸਾਰ ਰਚ ਲੈਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਐਸੀ ਹਾਲਤ ਮੈਂ ਦੁਖੀ ਰਹਿੰਦਾ ਹੈ, ਰਾਤ ਦਿਨ ਵਿਸ਼ਰਾਮ ਦੇ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ,
ਲਹਿਰ ਤੋਂ ਡਿੱਗ ਸੋ ਫੂਲ ਬੈਠਾ।
ਜਦੋਂ ਕੋਈ ਲੋਭ ਦੀ ਲਹਿਰ ਅੰਦਰ ਉੱਠਦੀ ਹੈ ਨਾ, ਜਾਂ ਕੋਈ ਖਬਰ ਮਿਲਦੀ ਹੈ ਕਿ ਇਸ ਕੰਮ ਵਿੱਚ ਬੜਾ ਮਾਇਆ ਦਾ ਲਾਭ ਹੋਵੇਗਾ, ਫਿਰ ਖੁਸ਼ੀ ਨਾਲ ਖਿੜ ਜਾਂਦਾ ਫੁੱਲਵਾਲ। ਤੇ ਜਦੋਂ ਕੀਰਤਨ ਸੁਣਨਾ ਉਦੋਂ ਫੁੱਲਵਾਲ ਥੋੜੋ ਖਿੜਦਾ, ਜਦੋਂ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਸੇਵਾ ਕਰਨੀ ਉਦੋਂ ਥੋੜੋ ਚਾਅ ਚੜ੍ਹਦਾ, ਉਦੋਂ ਤਾਂ ਸੁਸਤੀ ਪੈਂਦੀ ਹੈ। ਜਦੋਂ ਕੋਈ ਲੋਭ ਦੀ ਲਹਿਰ ਵੱਜਦੀ ਹੈ, ਪਤਾ ਲੱਗਦਾ ਕਿ ਇੱਥੋਂ ਮਾਇਆ ਦਾ ਲਾਭ ਮਿਲੇਗਾ, ਉੱਥੇ ਵਪਾਰ ਭੋਗਣ ਨੂੰ ਮਿਲਣਗੇ, ਹਜ਼ੂਰ ਕਹਿੰਦੇ ਫਿਰ ਖੁਸ਼ੀ ਨਾਲ ਭਾਈ ਫੁੱਲ ਕੇ ਖਿੜ ਕੇ ਬੈਠ ਜਾਂਦਾ, ਜਿਵੇਂ ਸੂਰਜ ਦੇ ਚੜ੍ਹਨ ਨਾਲ ਕਮਲ ਫੁੱਲ ਖਿੜ ਜਾਂਦਾ ਨਾ, ਇਵੇਂ ਫਿਰ ਇਹ ਲੋਭ ਦੀ ਖਬਰ ਸੁਣ ਕਰਕੇ ਕਿ ਬੜਾ ਲਾਭ ਹੋਊਗਾ, ਬੜਾ ਫਾਇਦਾ ਮਿਲੇਗਾ, ਖੁਸ਼ੀ ਨਾਲ ਮਹਾਰਾਜ ਕਹਿੰਦੇ ਭਾਈ ਖਿੜ ਜਾਂਦਾ ਏ।
ਸਾਧੂ ਜਨਾ ਕਾ ਦਰਸ ਨਾ ਦੀਠਾ,
ਜੇ ਕੋਈ ਕਹੇ ਕਿ ਭਾਈ ਸਾਧੂ ਜਨਾਂ ਦੀ ਸੰਗਤ ਕਰ ਗੁਰੂ ਸਾਹਿਬ ਜੀ ਦਾ ਦਰਸ਼ਨ ਕਰ ਲੈ, ਵੇਖਿਓ ਵੀ ਕਦੇ ਆ ਕੇ ਮਹਾਰਾਜ ਦਾ ਦਰਸ਼ਨ, ਸੱਚੇ ਪਾਤਸ਼ਾਹ ਦਾ ਦਰਸ਼ਨ ਹੀ ਨਹੀਂ ਕੀਤਾ। ਸਾਧ ਸੰਗਤ ਜੀ ਜੋ ਟੀਵੀ ਤੇ ਵੀ ਬੈਠ ਕਰਕੇ ਕੀ ਕਥਾ ਕੀਰਤਨ ਸੁਣਦੇ ਆ, ਸਮਾਂ ਪਾ ਕਰਕੇ ਜਦੋਂ ਥੋੜਾ ਚਿਰ ਹੀ ਆਉਂਦਾ ਨਾ ਕਥਾ ਕੀਰਤਨ, ਫਿਰ ਕੀ ਹੈ ਉਹ ਟੀਵੀ ਦੇ ਉੱਤੇ ਹੋਰ ਬਹੁਤ ਕੁਛ ਐਸਾ ਜਿਹੜਾ ਸਤਿਗੁਰੂ ਜੀ ਦੀ ਸਿੱਖਿਆ ਨਾਲੋਂ ਤੋੜਦਾ ਹੈ। ਹੋਰ ਇਹੋ ਜਿਹੜੇ ਸਾਧ ਸੰਗਤ ਦੀ ਪ੍ਰੋਗਰਾਮ ਨੇ ਉਹਨਾਂ ਨੂੰ ਵੇਖ ਵੇਖ ਕਰਕੇ ਇਹ ਆਪਣੇ ਚਿੱਤ ਨੂੰ ਪਹੁੰਚਾਉਂਦਾ, ਪਰ ਜਿਹੜਾ ਕਥਾ ਕੀਰਤਨ ਦਾ ਸਮਾਂ ਉਦੋਂ ਵੀ ਉਹ ਚੈਨਲ ਨਹੀਂ ਲਾਉਂਦਾ ਉਹ ਵਾਲੇ ਜਿੱਥੇ ਕਥਾ ਕੀਰਤਨ ਆਉਂਦਾ। ਸਾਧੂਆਂ ਦੀ ਸੰਗਤ ਕਰਨੀ ਹੈ, ਗੁਰੂ ਸਾਹਿਬ ਦਾ ਦਰਸ਼ਨ ਕਰਨਾ, ਉੱਥੋਂ ਟਲ ਜਾਂਦਾ, ਕਦੇ ਵੇਖਿਆ ਹੀ ਨਹੀਂ ਆ ਕੇ ਮਹਾਰਾਜ ਜੀ ਦਾ ਦਰਸ਼ਨ। ਜਿਹਨਾਂ ਦਰਸ਼ਨਾਂ ਦੇ ਕਰਨ ਨਾਲ ਅੱਖਾਂ ਪਵਿੱਤਰ ਹੁੰਦੀਆਂ, ਸਰੀਰ ਪਵਿੱਤਰ ਹੁੰਦਾ, ਐਸਾ ਸਤਸੰਗਤ ਦਾ ਕਦੇ ਆ ਕਰਕੇ ਦਰਸ਼ਨ ਨਹੀਂ ਕੀਤਾ।
ਨਾ ਸਮਝੈ ਅਗਿਆਨ ਗਵਾਰਾ।
ਹਜ਼ੂਰ ਕਹਿੰਦੇ ਅਗਿਆਨ ਕਰਕੇ ਤੂੰ ਗਵਾਰ ਹੋ ਗਿਆ, ਬੇਸਮਝ ਹੋ ਗਿਆ, ਕਦੇ ਵੀ ਸਮਝ ਕਰਦਾ ਹੀ ਤੂੰ ਢੀਠ ਹੁੰਦਾ, ਸੰਗਤ ਵਿੱਚ ਵੀ ਆ ਜਾਂਦਾ, ਸੁਣਿਆ ਨਹੀਂ ਹੈ, ਪਰ ਫਿਰ ਵੀ ਤੂੰ ਸਮਝ ਹੀ ਨਹੀਂ ਕਰਦਾ। ਜਿੰਨਾ ਰਾਹਾਂ ਤੋਂ ਤੈਨੂੰ ਗੁਰੂ ਜੀ ਉਪਦੇਸ਼ ਦੇ ਕੇ ਮੋੜਦੇ ਆ, ਵਾਰ ਵਾਰ ਤੂੰ ਉੱਧਰ ਹੀ ਕਰਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਕਦੇ ਦਾ ਸਮਝ ਹੈ, ਕਦੇ ਤੂੰ ਸਮਝਦਾ ਨਹੀਂ। ਆਪਣੇ ਮਨ ਨੂੰ ਆਪਾਂ ਪ੍ਰਬੋਧੀਏ, ਹੇ ਕਿਹੇ ਮਨਾ, ਤੂੰ ਗੁਰੂ ਜੀ ਦੇ ਉਪਦੇਸ਼ ਨੂੰ ਕਦੇ ਨਹੀਂ ਸੁਣ ਕਰਕੇ ਉਹਨੂੰ ਕਮਾਉਣ ਦਾ ਯਤਨ ਕਰਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਕਦੇ ਸਮਝ ਨਹੀਂ ਕਰਦਾ ਇਹ ਗਾਫਲ ਮਨ, ਇੰਨਾ ਗਵਾਰ ਹੋ ਗਿਆ, ਬੇਸਮਝ ਹੋ ਗਿਆ।
ਬਹੁਰ ਬਹੁਰ ਲਪਟੇ ਜੰਜਾਰਾ।
ਬਹੁਰ ਬਹੁਰ ਬਾਰ ਬਾਰ ਉਹਨਾਂ ਜੰਜਾਲਾਂ ਦੇ ਅੰਦਰ ਹੀ ਫਸ ਰਿਹਾ। ਜਿਵੇਂ ਪਸ਼ੂ ਨੂੰ ਪਾਣੀ ਪਿਆਉਣ ਵਾਸਤੇ ਖੋਲੀਏ ਨਾ, ਤੇ ਭਾਵੇਂ ਕਿੰਨਾ ਰੱਜਿਆ ਹੋਵੇ ਫਿਰ ਵੀ ਹਰੇ ਘਾਹ ਤੇ ਮੂੰਹ ਮਾਰਦਾ ਜਾ ਕਰਕੇ। ਇਹਨੂੰ ਕਿੰਨਾ ਸਮਝਾ ਲਓ, ਕਿੰਨਾ ਸੰਗਤ ਵਿੱਚ ਰੱਖੋ। ਜਦੋਂ ਕਿਤੇ ਵਿਸ਼ਿਆਂ ਵਿਕਾਰਾਂ ਦਾ ਮੀਂਹ ਪੈਂਦਾ ਨਾ, ਉਸੇ ਸਮੇਂ ਫਿਰ ਡੱਡੂ ਵੱਲ ਬੋਲਣ ਲੱਗ ਪੈਂਦਾ। ਹਜ਼ੂਰ ਕਹਿੰਦੇ ਵਾਰ 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 ਉੱਧਰ ਨੂੰ ਹੀ ਲਪਟਦਾ ਹੈ, ਵਾਰ ਵਾਰ ਵਿਸ਼ਰਾਮ ਦਿੰਦੇ ਹਨ ਸੱਚੇ ਪਾਤਸ਼ਾਹ ਜੀ।
ਵਿਖਾ ਨਾਦ ਕਰਨ ਸੁਣ ਭਿੰਨਾ।
ਜਦੋਂ ਵਿਸ਼ਿਆਂ ਦਾ ਕੋਈ ਨਾਦ ਕੰਨਾਂ ਵਿੱਚ ਪੈਂਦਾ ਨਾ, ਅਸ਼ਲੀਲ ਗੀਤ ਕੰਨਾਂ ਵਿੱਚ ਸੁਣਨ ਨੂੰ ਪੈਂਦੇ ਆ, ਮਨ ਇਹਦਾ ਪਿਘਲ ਜਾਂਦਾ ਹੈ, ਝੂਮ ਉੱਠਦਾ ਹੈ, ਕਈ ਤਾਂ ਨੱਚਣ ਲੱਗ ਪੈਂਦੇ ਆ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦੀ ਤੇਰੇ ਮਨ ਦੀ ਹਾਲਤ ਵਹਿ, ਜਿੱਥੋਂ ਵਿਸ਼ਿਆਂ ਦਾ ਨਾਦ ਪੈਦਾ ਹੁੰਦਾ, ਕੋਈ ਬੋਲਾਂ ਵਿੱਚ ਵਿਕਾਰ ਉੱਠਦੇ ਹਨ, ਅਕੀਲ ਗੀਤ ਨਾ ਇਹਨਾਂ ਦਾ ਸਾਧ ਸੰਗਤ ਜੀ ਕੋਈ ਅਰਥ ਬਣਦਾ, ਐਵੇਂ ਸ਼ੁਦਾਈ ਹੋ ਕਰਕੇ ਉਹਨਾਂ ਤੇ ਨੱਚੀ ਜਾਣਾ, ਤੇ ਉਹ ਅਸ਼ਲੀਲ ਗੀਤ ਸੁਣ ਸੁਣ ਕੇ ਮਨ ਬੜਾ ਭਿੱਜਦਾ, ਬੜਾ ਆਨੰਦ ਮੰਨਦਾ।
ਹਰ ਜਸ ਸੁਣ ਕੇ ਆਲਸ ਮਨ ਕੀਨਾ।
ਜੇ ਵਾਹਿਗੁਰੂ ਦਾ ਜਸ ਸੁਣਨਾ ਤੇ ਫਿਰ ਮਨ ਨੂੰ ਆਲਸ ਪੈ ਜਾਂਦਾ, ਪਿੱਛੇ ਹੀ ਕਈਆਂ ਦੀਆਂ ਦਸਤਾਰਾਂ ਵੀ ਲੱਥ ਜਾਂਦੀਆਂ, ਬਿਜ ਜਾਂਦੇ ਆ ਕਥਾ ਕੀਰਤਨ ਦੇ ਸੁਣਦੇ। ਤੇ ਜੇ ਬਹਿਣਾ ਹੀ ਪਵੇ ਨਾ ਰਿਸ਼ਤੇਦਾਰੀ ਚ ਕਿਤੇ ਗਿਆ, ਤੇ ਫਿਰ ਕਹਿਣਗੇ ਇੰਨਾ ਸਮਾਂ ਕੀਰਤਨ ਹੁੰਦਾ, ਇਹ ਕਿੱਥੋਂ ਇਹਨਾਂ ਨੇ ਮਰਿਆਦਾ ਬਣਾਈ ਹੈ, 15 ਮਿੰਟ ਬਹੁਤ ਹੁੰਦੇ ਆ, ਐਵੇਂ ਇੱਕ ਘੰਟਾ ਲਾ ਛੱਡਦੇ। ਤੇ ਜੇ ਕਿਤੇ ਕੀਰਤਨ ਤੋਂ ਬਾਅਦ ਕਥਾ ਹੋਣੀ ਹੋਵੇ ਤੇ ਉਹਨੂੰ ਤਾਂ ਗੋਲੀ ਮਾਰਨ ਤੱਕ ਜਾਂਦੇ ਆ ਮਨ ਵਿੱਚ ਕਿ ਇਹ ਇਹਨਾਂ ਨੇ ਕਿੱਥੋਂ ਤਰੀਕਾ ਸਿੱਖ ਲਿਆ। ਕਹਿੰਦੇ ਨਾ ਜੀ, ਕੀਰਤਨ ਹੋ ਗਿਆ ਹੁਣ ਠੀਕ ਹੈ, ਹੁਣ ਕਥਾ ਕੀ ਕਰਨ ਨੂੰ ਕਰਾਉਣੀ ਹੈ, ਕਿਉਂਕਿ ਕਥਾ 'ਚ ਦੱਸ ਦੇਣ ਕੋਈ ਗਦਾੜਾ ਰੰਗਿਆ ਨਾ ਕਰੋ, ਅੰਮ੍ਰਿਤ ਛਕੋ, ਬਾਣੀ ਪੜ੍ਹੋ, ਵਿਕਾਰਾਂ ਨੂੰ ਛੱਡੋ, ਇਹ ਗੱਲ ਸੁਣਨੀ ਨਹੀਂ ਚਾਹੁੰਦੇ। ਕਨੇਡਾ ਵਿੱਚ ਇੱਕ ਗੁਰਦੁਆਰੇ ਸਾਹਿਬ ਮੈਂ ਗਿਆ ਸਾਂ, ਵੈਸੇ ਲੰਘ ਰਹੇ ਸਾਂ, ਉੱਥੇ ਬਾਹਰ ਬੋਰਡ 'ਤੇ ਲਿਖਿਆ ਸੀ ਇੱਥੇ ਕਥਾ ਨਹੀਂ ਹੁੰਦੀ ਹੈ, ਕਥਾਵਾਚਕ ਸੰਪਰਕ ਨਾ ਕਰੋ। ਤੇ ਕਿਉਂਕਿ ਕਥਾ ਵਿੱਚ ਦੱਸਿਆ ਵੀ ਜਾਣਾ ਕਿ ਮਰਿਆਦਾ ਇਹ ਹੈ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ
ਹਰ ਜਸ ਸੁਣ ਕੇ ਆਲਸ ਮਨ ਕੀਨਾ।
ਵਾਹਿਗੁਰੂ ਦਾ ਜਸ ਸੁਣ ਕਰਕੇ ਤੂੰ ਮਨ ਵਿੱਚ ਆਲਸ ਕਰਦਾ ਹੈ, ਤੈਨੂੰ ਗੰਡਾਸਾ ਰੋਗ ਚੰਬੜ ਜਾਂਦਾ ਹੈ, ਨੀਂਦ ਨੂੰ ਗੰਡਾਸਾ ਰੋਗ ਕਹਿੰਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਦੋਂ ਤੇਰਾ ਮਨ ਅਕਾਦਰ ਨਹੀਂ ਰਹਿੰਦਾ।
ਅੰਦੇ
ਹਜ਼ੂਰ ਕਹਿੰਦੇ ਤੂੰ ਆਪਣੀਆਂ ਅੱਖਾਂ ਨਾਲ ਨਹੀਂ ਵੇਖਦਾ, ਅੱਲਾ ਜੀ ਹੋ ਗਿਆ ਹੁਣ ਅੱਲਾ ਨੂੰ ਕੀ ਦੱਸਦਾ ਅੱਲਾ ਅਸੀਂ ਕਿਵੇਂ ਆ ਮਨ ਤੇ ਬੁੱਧ ਰੂਪੀ ਮਿੱਤਰ ਨਹੀਂ ਹੈ ਮਨ ਗਾਫਲ ਹੋ ਗਿਆ ਅਗਿਆਨ ਦੇ ਵਿੱਚ ਚਲਿਆ ਗਿਆ ਤੇ ਸਤਸੰਗ ਜੀ ਇਸ ਪ੍ਰਕਾਰ ਜਿਹੜੀ ਬੁੱਧੀ ਹੈ ਇਹਦੇ ਵਿੱਚ ਗੁਰੂ ਜੀ ਦਾ ਉਪਦੇਸ਼ ਅਸਰ ਨਹੀਂ ਕਰਦਾ ਕੋਈ ਕਿਸੇ ਪ੍ਰਕਾਰ ਰੌਸ਼ਨੀ ਨਹੀਂ ਹੈ ਪ੍ਰਕਾਸ਼ ਨਹੀਂ ਹੈ ਮਨ ਵੀ ਅੱਲਾ ਹੋ ਗਿਆ ਤੇ ਬੁੱਧ ਵੀ ਅੱਲੀ ਹੋ ਗਈ ਦੋ ਮਿੱਤਰ ਮੰਨੇ ਹਨ ਇਹ ਮਨ ਤੇ ਬੁੱਧ ਦੋ ਚਕਸ਼ੂ ਨੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਫਿਰ
ਪੜੋ
ਜੀਵ ਤੂੰ ਆਪਣੀ ਦ੍ਰਿਸ਼ਟੀ ਨਾਲ ਆਪਣੀਆਂ ਅੱਖਾਂ ਨਾਲ ਕਿਉਂ ਨਹੀਂ ਵੇਖਦਾ ਹੈ
ਝੂਠੇ ਸਭ ਧੰਦੇ
ਸਾਰਾ ਜਿੰਨਾ ਜੰਜਾਲ ਹੈ ਜਿੰਨੇ ਧੰਦੇ ਹਨ ਇਹ ਝੂਠੇ ਹੀ ਤੇਰੇ ਗਲ ਪਏ ਹੋਏ ਆ ਕਿਉਂ ਝੂਠੇ ਆ ਇੱਕ ਦਿਨ ਬਗਾਨਾ ਹੋ ਜਾਏਗਾ ਸਭ ਕੁਝ ਛੱਡ ਕਰਕੇ ਤੈਨੂੰ ਜਾਣਾ ਪਵੇਗਾ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜੰਜਾਲ ਜਿਹੜਾ ਨਾ ਝੂਠਾ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਹਜ਼ੂਰ ਦਿੱਲੀ ਵਿੱਚ ਸੀਗੇ ਨਾ ਕੈਦ ਵਿੱਚ ਸੀ ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਸਮੇਂ ਸਿੱਖ ਅਨੰਦਪੁਰ ਸਾਹਿਬ ਤੋਂ ਆਇਆ ਸੀ ਮਾਤਾ ਸਾਹਿਬ ਜੀ ਨੇ ਭੇਜਿਆ ਸੀ ਕਿ ਗੁਰੂ ਸਾਹਿਬ ਦਾ ਪਤਾ ਲੈ ਕੇ ਆਓ ਮਹਾਰਾਜ ਜੀ ਦਾ ਕੀ ਹਾਲ ਹੈ ਤੇ ਸਿੱਖ ਨੇ ਜਦੋਂ ਹਜ਼ੂਰ ਨੂੰ ਉਸ ਪਿੰਜਰੇ ਵਿੱਚ ਖਲੋਤਿਆਂ ਦੇਖਿਆ ਜਿਹਨੂੰ ਜ਼ਹਿਰ ਦੇ ਤਿਲ ਅੰਦਰ ਨੂੰ ਲੱਗੇ ਹੋਏ ਸੀ ਜ਼ਹਿਰ ਦੀ ਪੁੱਠ ਚੜੀ ਹੋਈ ਸੀ ਸੱਚੇ ਪਾਤਸ਼ਾਹ ਚੰਗੀ ਤਰ੍ਹਾਂ ਖਲੋ ਵੀ ਨਹੀਂ ਸਕਦੇ ਜ਼ਰਾ ਕੁ ਪਾਸਾ ਵੱਟਣ ਤੇ ਸ਼ਹੀਦੀ ਦਾ ਕਾਰਨ ਵਾਪਰ ਸਕਦਾ ਹੈ ਸਤਿਗੁਰੂ ਜੀ ਉਹਨੂੰ ਸੰਗੀ ਥਾਂ ਤੇ ਖਲੋਤੇ ਸਿੱਖ ਬਰਾਗ ਕਰਨ ਲੱਗ ਪਿਆ ਮਹਾਰਾਜੋ ਮੈਨੂੰ ਤਾਂ ਮਾਤਾ ਜੀ ਨੇ ਆਪਦੀ ਰਾਜੀ ਖੁਸ਼ੀ ਪੁੱਛਣ ਨੂੰ ਭੇਜਿਆ ਸੱਚੇ ਪਾਤਸ਼ਾਹ ਮੈਂ ਹੁਣ ਕੀ ਮਾਤਾ ਜੀ ਨੂੰ ਉੱਤਰ ਦਿਆ ਹਜ਼ੂਰ ਨੇ ਆਪਣੇ ਸਤਿਕਾਰਯੋਗ ਮਾਤਾ ਨਾਨਕੀ ਜੀ ਦੇ ਨਾਮ ਤੇ ਸਤਿਗੁਰੂ ਜੀ ਨੇ ਲਿਖਿਆ ਸੀ ਸਲੋਕ ਜੋ ਉਪਜਿਓ ਸੋ ਬਿਨ ਸਹਿ ਪਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਲੇ ਛਾਡ ਸਗਲ ਗੰਗਾ ਇਹ ਮਾਤਾ ਜੀ ਦੇ ਨਾਮ ਤੇ ਸਤਿਗੁਰਾਂ ਲਿਖਿਆ ਹਜ਼ੂਰ ਨੇ ਵੇਖੋ ਆਪਣੇ ਮਾਤਾ ਜੀ ਨੂੰ ਵੀ ਸਿੱਖਿਆ ਦਿੱਤੀ ਕਿ ਜੰਜਾਲ ਝੂਠੇ ਹੈ ਮਾਤਾ ਜੀ ਇੱਕਦਮ ਛੱਡ ਜਾਣੇ ਆ ਵਾਹਿਗੁਰੂ ਦਾ ਨਾਮ ਜਪ ਲਓ ਭਜਨ ਕਰੋ ਇਹ ਸੱਚੇ ਪਾਤਸ਼ਾਹ ਆਪਣੇ ਮਾਤਾ ਜੀ ਨੂੰ ਸਿੱਖਿਆ ਦੇ ਰਹੇ ਹੈ ਤੇ ਸ਼੍ਰੀ ਮਾਤਾ ਗੁਜਰੀ ਜੀ ਦੇ ਨਾਮ ਤੇ ਲਿਖਿਆ ਜੋ ਉਪਜਿਓ ਸੋ ਚਿੰਤਾ ਕਾ ਕੀ ਕੀਜੀ ਹੈ ਮਾਤਾ ਗੁਜਰ ਕੌਰ ਜੀ ਦੇ ਨਾਮ ਤੇ ਚਿੰਤਾ ਕਾ ਕੀ ਕੀਜੀ ਹੈ ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਸੱਚੇ ਪਾਤਸ਼ਾਹ ਐਸਾ ਬੈਰਾਗ ਲਈ ਉਪਦੇਸ਼ ਦਿੱਤਾ ਹਜ਼ੂਰ ਸਾਨੂੰ ਕਹਿੰਦੇ ਨੇ ਇਹ ਧੰਦੇ ਝੂਠੇ ਆ ਸਿੱਖਾ ਜਿਨ੍ਹਾਂ ਵਿੱਚ ਤੇਰਾ ਮਨ ਲੱਗਾ ਹੋਇਆ ਫਸਿਆ ਹੋਇਆ ਨਾ ਇਹਨਾਂ ਨੂੰ ਛੱਡ ਕੇ ਇੱਕ ਦਿਨ ਤਾਂ ਚਲੇ ਜਾਣਾ ਹੈ ਇਸ ਕਰਕੇ ਇਹਨਾਂ ਵਿੱਚ ਫਸਣਾ ਲਪਟਣਾ ਸਰੀਰ ਕਰਕੇ ਕਰੀਦੇ ਆ ਮਨ ਕਰਕੇ ਸਤਿਗੁਰੂ ਜੀ ਦਾ ਸ਼ਬਦ ਜਪੀਦਾ ਹੈ ਸਤਿਸੰਗਤ ਜੀ ਜਦੋਂ ਸਰੀਰ ਕਰਕੇ ਕਿਰਤ ਕਰੀਏ ਨਾ ਉਹ ਕਿਰਤ ਵੀ ਨਾਮ ਦਾ ਰੂਪ ਬਣ ਜਾਂਦੀ ਹੈ ਜਿਵੇਂ ਭਗਤ ਬਾਬਾ ਨਾਮਦੇਵ ਜੀ ਜੋ ਉਹ ਫੁੱਲ ਬੂਟੇ ਪਾਉਂਦੇ ਹੁੰਦੇ ਸੀਗੇ ਤੇ ਭਗਤ ਤਰਲੋਚਨ ਜੀ ਆਏ ਮਿਲਣ ਵਾਸਤੇ ਸਮਕਾਲੀ ਭਗਤ ਸੀ ਸੰਵਾਦ ਉਹਨਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਲਿਖਿਆ ਹੋਇਆ ਹੈ ਤੇ ਜਦੋਂ ਆਏ ਮਿਲਣ ਵਾਸਤੇ ਤੇ ਭਗਤ ਤਰਲੋਚਨ ਜੀ ਕਹਿੰਦੇ ਉਹਨੇ ਨਾਮਾ ਮਾਇਆ ਮੋਹਿਆ ਕਹਿ ਤਰਲੋਚਨ ਮੀਤ ਕਾਹੇ ਛੀਪੋ ਛਾਏ ਲੈ ਰਾਮ ਨਾ ਲਾਭ ਚੀਤ ਨਾਮਾ ਕਹਿ ਤਰਲੋਚਨਾ ਮੁਖ ਤੇ ਰਾਮ ਸਮਾਲ ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ ਭਗਤ ਲੋਚਨ ਜੀ ਕਹਿੰਦੇ ਨਾਮਦੇਵ ਤੈਨੂੰ ਮਾਇਆ ਦੇ ਮੋਹ ਲਿਆ ਛਾਪੀ ਜਾਂਦਾ ਫੁੱਲ ਬੂਟੇ ਤੇ ਭਗਤ ਨਾਮਦੇਵ ਜੀ ਕਹਿੰਦੇ ਮੈਂ ਹੱਥਾਂ ਨਾਲ ਛਾਪ ਰਿਹਾ ਮੂੰਹ ਨਾਲ ਥੋੜੇ ਛਾਪ ਰਿਹਾ ਤਰਲੋਚਨ ਜੀ ਇਹ ਪਰਮੇਸ਼ਰ ਨੇ ਸਰੀਰ ਦਿੱਤਾ ਇਹਦੇ ਨਾਲ ਕਿਰਤ ਵੀ ਕਰਨੀ ਚਾਹੀਏ ਨਾਮਾ ਕਹਿ ਤਰਲੋਚਨਾ ਮੁੱਖ ਤੇ ਰਾਮ ਸੰਭਾਲ ਮੁੱਖ ਤੋਂ ਰਾਮ ਦਾ ਨਾਮ ਸੰਭਾਲਣਾ ਚਾਹੀਦਾ ਹਾਥ ਪਾਓ ਕਰ ਕਾਮ ਸਭ ਹੱਥਾਂ ਪੈਰਾਂ ਨਾਲ ਕਿਰਤ ਕਰਨੀ ਚਾਹੀਦੀ ਹੈ ਸਤਿਗੁਰੂ ਜੀ ਦੀ ਸਿੱਖਿਆ ਪਰ ਮਨ ਕਰਕੇ ਸਾਧ ਸੰਗਤ ਦੀ ਜੰਜਾਲਾਂ ਵਿੱਚ ਨਹੀਂ ਫਸਣਾ ਚਾਹੀਦਾ ਮਨ ਕਰਕੇ ਸ਼ਬਦ ਜਪਣਾ ਚਾਹੀਦਾ ਬਾਰ ਬਾਰ ਗੁਰੂ ਜੀ ਦੇ ਸ਼ਬਦ ਦਾ ਅਭਿਆਸ ਕਰਨਾ ਚਾਹੀਦਾ ਸਤਿਗੁਰੂ ਜੀ ਕਹਿੰਦੇ ਝੂਠੇ ਧੰਦਿਆਂ ਵਿੱਚ ਫਸ ਗਿਆ ਹੈ ਵਿਸ਼ਰਾਮ ਦੇ ਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ
ਕਹੋ ਨਾਨਕ ਪ੍ਰਭ ਬਖਸ਼ ਕਰੀ ਜੈ
ਸੱਚੇ ਪਾਤਸ਼ਾਹ ਮਨ ਤਾਂ ਸਾਡਾ ਢੀਠ ਠਾਕ ਹੀ ਨਹੀਂ ਲੱਗਦਾ, ਸਤਿਗੁਰੂ ਜੀ ਸਾਡੇ ਮਨ ਨਾਲ ਸਾਡੀ ਵਾਕਫੀ ਕਰਾਉਂਦੇ ਆ, ਕਿਉਂਕਿ ਮਨ ਆਪਣੇ ਆਪ ਨੂੰ ਵੇਖਣਾ ਨਹੀਂ ਚਾਹੁੰਦਾ। ਸਾਡੀ ਬਿਰਤੀ ਅੰਤਰਮੁਖੀ ਨਹੀਂ ਹੁੰਦੀ, ਬਾਹਰ ਨੂੰ ਅਸੀਂ ਵੇਖਦੇ ਹਾਂ। ਜਿੰਨਾ ਸਾਨੂੰ ਦੂਸਰੇ ਬਾਰੇ ਪਤਾ ਨਾ, ਉਹਨਾਂ ਆਪਣੇ ਬਾਰੇ ਨਹੀਂ ਪਤਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਸਾਡੇ ਮਨ ਦੀ ਸ਼ਕਲ ਦਿਖਾਉਂਦੇ ਆ ਸ਼ਬਦ ਦੇ ਸ਼ੀਸ਼ੇ ਵਿੱਚ। ਜਦੋਂ ਗੁਰਸਿੱਖ ਸ਼ਬਦ ਨਾਲ ਪ੍ਰੇਮ ਕਰਨ ਲੱਗ ਜਾਂਦੇ ਆ ਨਾ, ਫਿਰ ਸਤਸੰਗਤ ਜੀ ਉਹਨਾਂ ਨੂੰ ਆਪਣੀ ਸ਼ਕਲ ਦਿਖਾਉਣ ਲੱਗ ਪੈਂਦੀ ਹੈ। ਜਦੋਂ ਆਪਣਾ ਆਪ ਦਿਖ ਪੈਂਦਾ ਨਾ, ਫਿਰ ਉਹ ਕਹਿੰਦੇ ਮਹਾਰਾਜ ਮੇਰੇ ਵਰਗਾ ਤਾਂ ਕੋਈ ਪਾਪੀ ਨਹੀਂ ਹੈ, ਮੇਰੇ ਵਰਗਾ ਤਾਂ ਮਹਾਰਾਜ ਕੋਈ ਔਗਣਾਂ ਦੇ ਕਰਨ ਵਾਲਾ ਨਹੀਂ ਹੈ। ਸਤਿਗੁਰੂ ਜੀ ਮੈਂ ਵੀ ਬਖਸ਼ਿਆ ਜਾਊਂਗਾ। ਮਹਾਰਾਜ ਦਾ ਸ਼ਬਦ ਹੀ ਫਿਰ ਉਸ ਨੂੰ ਦੱਸਦਾ ਕਿ ਇੱਥੇ ਤਾਂ ਗਲਕਾ ਵਰਗੀ ਬਖਸ਼ੀ ਗਈ ਹੈ, ਇੱਥੇ ਤਾਂ ਆਗਾਮਨ ਵਰਗੇ ਉਤਰ ਗਏ ਆ, ਤੇਰੇ ਪਾਪ ਕਿਉਂ ਨਹੀਂ ਬਖਸ਼ੇ ਜਾਣਗੇ। ਪਰ ਜਿੰਨਾ ਚਿਰ ਸਾਨੂੰ ਸਾਡਾ ਚਿਹਰਾ ਹੀ ਨਾ ਦਿਸਿਆ, ਉਹਨਾਂ ਚਿਰ ਉਹ ਤਾਲਖ ਫਿਰ ਸਾਫ ਨਹੀਂ ਆਪਾਂ ਕਰ ਸਕਦੇ। ਸੱਚੇ ਪਾਤਸ਼ਾਹ ਜੀ ਤੋਂ ਪੁੱਛੀਏ, ਮਹਾਰਾਜ ਸੱਚੀ ਹੈ ਮੇਰਾ ਮਨ ਤਾਂ ਇਸੇ ਤਰ੍ਹਾਂ ਦਾ ਹੀ ਹੈ ਕਿ ਬੁਰੇ ਕੰਮ ਕਰਨੇ ਆ, ਸ਼ਰਾਬਾਂ ਪੀਣੀਆਂ, ਹੋਰ ਮਹਾਰਾਜ ਭੈੜੇ ਕਰਮ ਕਰਨੇ ਆ, ਤੇ ਬੜੀ ਇਹਦੇ ਵਿੱਚ ਜਾਨ ਪੈ ਜਾਂਦੀ ਹੈ, ਬੜਾ ਇਹ ਤੱਤ ਪਾਠ ਹੋ ਜਾਂਦਾ। ਪਰ ਜਦੋਂ ਮਹਾਰਾਜ ਕੀਰਤਨ ਦੇ ਸੁਣਨ ਦਾ ਵਕਤ ਹੁੰਦਾ, ਪੰਜ ਬਾਣੀਆਂ ਪੜ੍ਹਨੀਆਂ ਅੰਮ੍ਰਿਤ ਵੇਲੇ, ਪਤਾ ਹੀ ਨਹੀਂ ਕਦੋਂ ਅੰਮ੍ਰਿਤ ਵੇਲਾ ਲੰਘ ਜਾਂਦਾ, ਰੋਜ਼ ਹੀ ਸੂਰਜ ਚੜ੍ਹ ਜਾਂਦਾ, ਪਤਾ ਹੀ ਨਹੀਂ ਲੱਗਦਾ। ਤੇ ਰੋਜ਼ ਹੀ ਇਹਨਾਂ ਆਪਣੇ ਮਨ ਨੂੰ ਕਹਿ ਕਹਿ ਕੇ ਕਿ ਮੈਂ ਕੱਲ੍ਹ ਤੋਂ ਮੈਂ ਅੰਮ੍ਰਿਤ ਵੇਲੇ ਉੱਠਿਆ ਕਰਨਾ, ਪਰ ਢੀਠ ਫਿਰ ਨਹੀਂ ਆਖੇ ਲੱਗਦਾ, ਫਿਰ ਨਹੀਂ ਸਤਿਗੁਰੂ ਜੀ ਦੇ ਸ਼ਬਦ ਵਿੱਚ ਪ੍ਰੇਮ ਕਰਦਾ। ਇਹਨੂੰ ਸਾਧ ਸੰਗਤ ਜੀ ਕੀ ਹੈ ਕਿ ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾਂ ਉਦਮਾਦਾ, ਖੜਕਾ ਪੈਖੜ ਪਾਓ ਛੁਪਾਓ ਜੋ ਉੱਪਰ ਮਾਦਾ। ਇਹ ਗਧੇ ਦਾ ਪੈਖੜ ਉਦੋਂ ਖੋਲਣਾ ਚਾਹੀਦਾ ਜਦੋਂ ਇਹਨੂੰ ਉੱਪਰੋਂ ਮੱਦਿਆ ਹੋਵੇ। ਪੈਖੜ ਕੀ ਹੈ ਸਾਧ ਸੰਗਤ ਜੀ? ਇਹਨੂੰ ਮਹਾਰਾਜ ਜੀ ਦੇ ਸ਼ਬਦ ਦੀ ਪੈਖੜ ਪਾਉਣੀ ਚਾਹੀਦੀ ਹੈ। ਹਰ ਵੇਲੇ ਭਜਨ ਵਿੱਚ ਜੁੜੇ ਰਹਿਣਾ ਚਾਹੀਦਾ ਹੈ। ਜਾਂ ਉੱਪਰੋਂ ਲੱਗਣਾ ਕੀ ਹੈ? ਕਈ ਕਹਿੰਦੇ ਗਿਣਤੀ ਨਹੀਂ ਕਰਨੀ ਚਾਹੀਦੀ, ਪਹਿਲਾਂ ਇਹਦੇ ਤੇ ਬੋਝ ਪਾਉਣਾ ਹੀ ਪੈਂਦਾ ਹੈ, ਗਿਣ ਕੇ ਹੀ ਪਾਠ ਕਰਨੇ ਤੇ 25 ਪੂਰੇ ਕਰਨੇ ਹੀ ਕਰਨੇ ਆ ਜਪਜੀ ਸਾਹਿਬ ਦੇ ਪਾਠ। ਫਿਰ ਹੌਲੀ ਹੌਲੀ ਸਾਧ ਸੰਗਤ ਜੀ ਉਹ ਮਨ ਸ਼ਬਦ ਵਿੱਚ ਮੰਨਣ ਲੱਗ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਭਾਈ ਜਦੋਂ ਨਹੀਂ ਤੇਰੇ ਵਾਸਾ ਆ ਰਿਹਾ, ਕਿਉਂਕਿ ਇਹ ਵਾਸਾ ਆਉਣਾ ਸੌਖਾ ਨਹੀਂ ਹੈ, ਮਹਾਰਾਜ ਫਿਰ ਕੀ ਕਰਨਾ ਚਾਹੀਦਾ? ਹਜ਼ੂਰ ਦੱਸਦੇ ਹਨ,
ਪ੍ਰਭ ਬਖਸ਼ ਕਰੀ ਜੈ।
ਸਤਿਗੁਰੂ ਜੀ ਕਹਿੰਦੇ, ਅਰਦਾਸ ਕਰ, ਹੇ ਵਾਹਿਗੁਰੂ ਮੇਰੇ ਤੇ ਮਹਾਰਾਜ ਬਖਸ਼ਿਸ਼ ਕਰੋ। ਪੂਰੇ ਗੁਰੂ ਜੀ ਦੇ ਅੰਦਰ ਇਹ ਸਮਰੱਥਾ, ਜੇ ਤੂੰ ਲੇਖਾਂ ਦੀ ਮਾਰ ਖਾ ਰਿਹਾ ਨਾ, ਤੇ ਮਹਾਰਾਜ ਦੇ ਚਰਨਾਂ ਤੇ ਆ ਕੇ ਆਪਦਾ ਸੀਸ ਲਾਇਆ ਕਰ, ਸੱਚੇ ਪਾਤਸ਼ਾਹ ਤੇਰੇ ਬੁਰੇ ਕਰਮ ਨੂੰ ਬਦਲ ਦੇਣਗੇ। ਮਹਾਰਾਜ ਦੇ ਅੱਗੇ ਅਰਦਾਸ ਕਰ, ਸੱਚੇ ਪਾਤਸ਼ਾਹ ਮੇਰੇ ਤੇ ਮਹਾਰਾਜ ਬਖਸ਼ਿਸ਼ ਕਰੋ ਆਪਣੇ ਨਾਮ ਦੀ।
ਹਰਿ ਕਿਰਪਾ ਮੋਹਿ ਸਾਧ ਸੰਗ ਦੀਜੈ।
ਮਹਾਰਾਜ ਕਿਰਪਾ ਕਰਕੇ ਮੈਨੂੰ ਸਾਧੂਆਂ ਦੀ ਸੰਗਤ ਦਿਓ। ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਆਪਣੀ ਬਾਣੀ ਦੀ, ਆਪਣੇ ਨਾਮ ਦੀ ਮਹਾਰਾਜ ਸੰਗਤ ਬਖਸ਼ ਦਿਓ। ਜਦੋਂ ਆਪਾਂ ਸੰਗਤ ਕਰਦੇ ਹਾਂ ਨਾ, ਸੰਗਤ ਵਿੱਚ ਸਾਧ ਸੰਗਤ ਜੀ ਅਮੋੜ ਮਨ ਨੂੰ ਮੁੜ ਪੈਂਦਾ ਹੈ। ਗੁਰਸਿੱਖਾਂ ਦਾ ਜੀਵਨ ਵੇਖ ਕੇ, ਸੇਵਾ ਕਰਕੇ ਉਹਦੇ ਤੋਂ ਮੈਲ ਲੱਥਦੀ ਹੈ, ਫਿਰ ਮੁੜਦਾ ਮੁੜਦਾ ਇੱਕ ਵਾਰੀ ਇਹ ਮੁੜ ਜਾਂਦਾ ਜਿਵੇਂ ਕਦੇ ਇਹ ਗਾਫਲ ਹੋਇਆ ਹੀ ਨਾ ਹੋਵੇ। ਇੰਨਾ ਜਾਗ ਪੈਂਦਾ ਕਿ ਜਿਵੇਂ ਕਦੇ ਫਿਰ ਸੁੱਤਾ ਹੀ ਨਾ ਹੋਵੇ। ਸੱਚੇ ਪਾਤਸ਼ਾਹ ਜੀ ਮਹਾਰਾਜ ਇਹੋ ਜੀ ਬਖਸ਼ਿਸ਼ ਰਹਿਮਤ ਕਰਦੇ ਆ। ਹਜ਼ੂਰ ਰਹਾਉ ਦੀਆਂ ਅਖੀਰਲੀਆਂ ਪੰਕਤੀਆਂ ਵਿੱਚ ਸੱਚੇ ਪਾਤਸ਼ਾਹ ਬੜਾ ਵੱਡਾ ਭੇਦ ਕਮਾਈ ਦਾ ਦੱਸਦੇ ਹਨ।
ਕਿਛੁ ਪਾਈਐ ਜੋ ਹੋਈਐ ਰੇਨਾ।
ਸੱਚੇ ਪਾਤਸ਼ਾਹ ਜੀ ਕਹਿੰਦੇ, ਤਾਂ ਕਿਛ ਪਦਾਰਥ ਗੁਰੂ ਨਾਨਕ ਸਾਹਿਬ ਦੇ ਘਰੋਂ ਨਾਮ ਦਾ ਪਾ ਸਕੇਗਾ, ਜੇ ਮਹਾਰਾਜ ਕਹਿੰਦੇ ਚਰਨਾਂ ਦੀ ਧੂੜ ਹੋ ਜਾਵੇਗਾ। ਆਪਣਾ ਅਹੰਕਾਰ ਛੱਡ ਕਰਕੇ ਜੇ ਇਹ ਸਮਝ ਲਵੇਗਾ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਜਦੋਂ ਤੂੰ ਅਹੰਕਾਰ ਨੂੰ ਛੱਡੇਗਾ, ਤਾਂ ਕੁਛ ਪਾਈਐ ਜਾਂ ਹੋਈਐ ਰੇਨਾ। ਜੇ ਚਰਨਾਂ ਦੀ ਧੂੜ ਹੋ ਜਾਏਗਾ, ਜ਼ਰੂਰ ਕੁਝ ਨਾ ਕੁਝ ਪ੍ਰਾਪਤ ਕਰ ਲਵੇਗਾ। ਸੱਚੇ ਪਾਤਸ਼ਾਹ ਮਹਾਰਾਜ, ਹਜ਼ੂਰ ਆਪ ਕਿੰਨੀ ਨਿਮਰਤਾ ਰੱਖਦੇ, ਸਤ ਸੰਗਤ ਜੀ ਇਸੇ ਹੀ ਸਥਾਨ ਤੇ ਬ੍ਰਹਮਦੇਵ ਜਦੋਂ ਹੰਕਾਰ ਕਰਦਾ ਸੀ ਕਿ ਗੁਰੂ ਸਾਹਿਬ ਆਉਣ ਮੇਰੇ ਕੋਲ, ਸਤਿਗੁਰੂ ਜੀ ਦੇ ਜਦੋਂ ਕੋਲ ਉਹਦੇ ਚੇਲੇ ਆਏ, ਉਹਨਾਂ ਨੇ ਮਹਾਰਾਜ ਦੀ ਪ੍ਰਭਤਾ ਵੇਖੀ ਤੇ ਸਤਿਗੁਰਾਂ ਜੀ ਨੇ ਬੜਾ ਸਤਿਕਾਰ ਦਿੱਤਾ। ਹਜ਼ੂਰ ਕਹਿੰਦੇ ਭਾਈ ਬ੍ਰਹਮਦੇਵ ਜੀ ਨੂੰ ਬੇਨਤੀ ਕਰੋ ਜੇ ਸਾਡੇ ਕੋਲ ਲੰਗਰ ਛਕਣ ਆ ਕੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਇਹ ਬਚਨ ਬੜੇ ਪਿਆਰ ਭਰੇ ਉਹਨਾਂ ਜਾ ਕੇ ਬ੍ਰਹਮਦੇਵ ਨੂੰ ਦੱਸੇ। ਮਨ ਵਿੱਚ ਬੜਾ ਉਹਦੇ ਹੰਕਾਰ ਸੀ ਕਿ ਗੁਰੂ ਸਾਹਿਬ ਜੀ ਮੇਰੇ ਚਰਨੀ ਲੱਗਣ, ਕਿਉਂਕਿ ਉਹ ਕਹਿੰਦੇ ਜਦੋਂ ਤੁਰਿਆ ਕਰਦਾ ਸੀ ਲੋਕ ਥੱਲੇ ਕੱਪੜੇ ਵਿਛਾ ਦਿੰਦੇ ਹੁੰਦੇ ਸੀ, ਇੰਨਾ ਉਹਦਾ ਸਤਿਕਾਰ ਕਰਦੇ ਸੀ। ਜਿਸ ਵਕਤ ਇੱਥੇ ਲੰਗਰ ਛਕਣ ਆਇਆ ਆਪਣੇ ਸ਼ਿਸ਼ਾਂ ਦੇ ਸਮੇਤ ਤੇ ਪੰਗਤ ਵਿੱਚ ਬੈਠਾ ਲੰਗਰ ਵਰਤ ਰਿਹਾ, ਸਭ ਨੇ ਲੰਗਰ ਛਕਿਆ ਤੇ ਸਭ ਸੰਗਤ ਜੀ ਜਦੋਂ ਲੰਗਰ ਵਰਤ ਗਿਆ, ਲੰਗਰ ਛਕ ਲਿਆ, ਬ੍ਰਹਮਦੇਵ ਨੇ ਬਾਬਾ ਬੁੱਢਾ ਸਾਹਿਬ ਨੂੰ ਪੁੱਛਿਆ ਗੁਰੂ ਅਰਜਨ ਸਾਹਿਬ ਕੌਣ ਹੈ, ਹਮਨੇ ਉਹਨਾਂ ਦਾ ਦਰਸ਼ਨ ਕਰਨਾ ਹੈ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਬ੍ਰਹਮਦੇਵ ਜੀ ਜਿਨ੍ਹਾਂ ਨੇ ਤੁਹਾਡੇ ਅੱਗੇ ਜੂਠੇ ਬਰਤਨ ਚੁੱਕੇ ਹਨ ਇਹੀ ਗੁਰੂ ਅਰਜਨ ਸਾਹਿਬ ਜੀ ਹਨ। ਬ੍ਰਹਮਦੇਵ ਮਹਾਰਾਜ ਦੇ ਚਰਨੀ ਢਹਿ ਪਿਆ। ਸੱਚੇ ਪਾਤਸ਼ਾਹ ਇੰਨੀ ਨਿਮਰਤਾ ਮੈਂ ਮਨ ਵਿੱਚ ਹੰਕਾਰ ਕਰੀ ਬੈਠਾ ਸਾਹਿਬ ਕਿ ਗੁਰੂ ਸਾਹਿਬ ਮੈਨੂੰ ਆ ਕਰਕੇ ਨਮਸਕਾਰ ਕਰ। ਮਹਾਰਾਜ ਸੱਚਮੁੱਚ ਹੀ ਆਪ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਹੋ। ਇਹ ਸੱਚੇ ਪਾਤਸ਼ਾਹ ਸਾਨੂੰ ਜਾਤ ਸਿਖਾਈ ਹੈ ਤਾਂ ਤੇ ਛਪਾਈ ਹੈ ਤਾਂ ਗੁਰੂ ਨਾਨਕ ਸਾਹਿਬ ਦੀ ਘਰ ਦੀ ਬਖਸ਼ਿਸ਼ ਕੁਝ ਪ੍ਰਾਪਤ ਕਰ ਸਕਦੇ ਹਾਂ। ਕਦੋਂ ਜਾਂ ਹੋਈਆ ਰਹਿੰਦਾ ਜਾਂ ਚਰਨਾਂ ਦੀ ਧੂੜ ਹੋਣਾ ਕਰੀਏ
ਜਿਸ ਨਾਮ
ਜਿਸਨੂੰ ਮਹਾਰਾਜ ਬੁਝਾ ਦਿੰਦੇ ਆ ਨਾ, ਸਮਝ ਦੇ ਦਿੰਦੇ ਆ, ਉਹ ਹੀ ਸਾਧ ਸੰਗਤ ਜੀ ਮਹਾਰਾਜ ਦੇ ਕੋਲੋਂ ਨਾਮ ਲੈਂਦਾ ਹੈ। ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਨਾਮ ਦੀ ਦਾਤ ਦਿਓ, ਕਿਉਂਕਿ ਜਿੱਥੇ ਵਜੂਦ ਹੈ ਪਰਛਾਈ ਤਾਂ ਆਪੇ ਹੀ ਆ ਜਾਣੀ ਹੈ। ਉਹ ਸਤਿਗੁਰੂ ਜੀ ਦੇ ਕੋਲੋਂ ਨਾਮ ਮੰਗਦੇ ਆ। ਮਹਾਰਾਜ ਕਹਿੰਦੇ ਜਿਸ ਨੂੰ ਮੇਰਾ ਵਾਹਿਗੁਰੂ ਬੁਝਾ ਦਿੰਦਾ, ਧੂਰਤ ਦੱਸ ਦਿੰਦਾ, ਜੀਵਨ ਦੀ ਜੁਗਤ ਦੱਸ ਦਿੰਦਾ, ਉਹ ਆਪਣੇ ਮੁੱਖ ਤੋਂ ਫਿਰ ਨਾਮ ਨੂੰ ਲੈਂਦਾ ਹੈ, ਨਾਮ ਨੂੰ ਉਚਾਰਨ ਕਰਦਾ ਹੈ। ਇਹ ਰਹਾਓ ਸਤਿਗੁਰਾਂ ਜੀ ਨੇ ਵਿਸ਼ਰਾਮ ਦਿੱਤਾ, ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ ਹੈ। ਮਨ ਦਾ ਸੰਕਲਪ ਤਾਂ ਸੀਗਾ ਕਿ ਲੜੀਵਾਰ ਕਥਾ ਦਾ ਵੀ ਇੱਕ ਸ਼ਬਦ ਕਰੀਏ, ਪਰ ਸਤਸੰਗਤ ਦੀ ਕਥਾ ਕਰਨੀ ਆਪਣੇ ਵੱਸ ਨਹੀਂ ਹੁੰਦੀ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਕਿਰਪਾ ਨਾਲ ਇਹ ਸਤਸੰਗਤ ਦੀ ਸਮਾਂ ਹੁਣ ਸੰਪੂਰਨ ਹੋ ਗਿਆ। ਸਤਿਗੁਰੂ ਜੀ ਨੇ ਕਿਰਪਾ ਰਹਿਮਤ ਕੀਤੀ ਹੈ, ਸਾਨੂੰ ਇਹ ਬਖਸ਼ਿਸ਼ ਕਰਕੇ ਦਰਸਾਇਆ ਕਿ ਭਾਈ ਆਪਣੇ ਮਨ ਨੂੰ ਅਸੀਂ ਆਪ ਜਾਣ ਸਕਦੇ ਹਾਂ ਕਿ ਇਹ ਬੁਰੇ ਕੰਮਾਂ ਵਿੱਚ ਰਸ ਮੰਨਦਾ ਕਿੱਦਾਂ, ਸ਼ਬਦ ਵਿੱਚ ਰਸ ਮੰਨਦਾ, ਆਪਣੇ ਆਪ ਨੂੰ ਪਤਾ ਹੁੰਦਾ। ਸਤਿਗੁਰੂ ਜੀ ਦਾ ਇਸ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੀਏ ਤਾਂ ਜੋ ਸਾਡਾ ਜੀਵਨ ਸਫਲ ਬਣ ਸਕੇ। ਉਹਨਾਂ ਤੋਂ ਮੈਂ ਬਖਸ਼ ਲੈਣੀ ਹੈ, ਅੱਗੇ ਵਾਸਤੇ ਸਮਤ ਬਖਸ਼ਣੀ ਜੀ।